دوہرا چڑھتے تے شری ستگرو لکھانے کو سنگ رمیاڑا جو گرام ہے تت کو تور ترنگ
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت وڈ پاگی ہر سنگت پاوے پاگ ہین پرم چوٹا کھاوے وڈیا پاگاں والے ہو دین دنیا دے مالک ستگرو دس پاتشاہیاں دی آتمک جاگدی جوت تن تن شری گرو گرنتھ صاحب سچے پاتشاہ دے پوتر چرنا کملاں چ حاضریاں بھر کے اکتر ہو کے نتا پرتی صاحب کمال چٹیاں باجاں والے شمشیرے بہادر دے گر تیگ کے تھنی ستگرو شری گرو گوبند سنگھ صاحب جی دا پوتر پاون کے آس آپ جی سربن کر رہے ہیں گریب نواز گرو کلگی تر جی جنگل دے علاقے چ مالوے دے علاقے چ وچر رہے نے برگاڑی آدک گراماں تو ہندیاں بیبل سوراسی کوٹ کپورا لبھی پھر اتوں اگے کوٹھا ملوکا انہ نگر ہندے ہوئے لنگتے جا رہے نے اتے آ کے کپورا ستگرانو ملیا کپورے نے ستگرا اگے اپنی سمسیا دسی مہاراج میں ترکاں دا بندہ بھی ہاں پر تہاڈا بھی سکھ ہاں ستگرا نے آکھیا کپوریا اسی تاں تینوں راج دینا چاہندے سی پر توں ترکاں دا کتورا بن کے رہا ہے انہیں نوں ایک سکھ نے آ کے خبر دتی کہ ستگرو جی صوبہ سرہند وزیر خان اپنے نال وڈا پاری دل لے کے فوج لے کے تواڈے تے حملہ کرن لئی آ رہا تانوں قید کرنا چاہندا گرفتار کرنا چاہندا تو ستگرا نے کپورے نو کہا کہ کوئی مورکھا دے جڑا اگے چل کے سانو رستہ دسے علاقے دا پیتی ہووے تے کپورے نے ایک خان نو مسلمان خان سی ਉਹਨੂੰ ਸਤਿਗੁਰਾਂ ਦੇ ਕੋਲ ਭੇਜਿਆ ਨਾਲੇ ਕਹਿ ਕੇ ਭੇਜਿਆ ਕਿ ਤੂੰ ਗੁਰੂ ਸਾਹਿਬ ਨੂੰ ਲੜਨ ਤੋਂ ਰੁਕਣਾ ਜੇ ਲੜਾਈ ਹੋਵੇ ਵੀ ਤੇ ਤੂੰ ਤੁਰਕਾਂ ਦੇ ਦਲ ਨਾਲ ਰਲ ਜਾਣਾ ਗੁਰੂ ਜੀ ਵਾਲੇ ਪਾਸਿਓਂ ਨਹੀਂ ਲੜਨਾ ਔਰ ਉਹਨਾਂ ਨੂੰ ਖਿਦਰਾਣੇ ਦੀ ਢਾਬ ਵਾਲੇ ਪਾਸੇ ਜਿੱਥੇ ਪਾਣੀ ਹੈ ਉੱਥੇ ਲੈ ਕੇ ਚਲਾ ਜਾ ਆਓ ਸਮੂਹ ਰੱਖੇ ਖਾਨ ਨੂੰ ਸਤਿਗੁਰਾਂ ਨੇ ਅੱਗੇ ਲਾਇਆ ਮਲੂਕੇ ਔਰ ਕੋਠੇ ਗ੍ਰਾਮ ਤੋਂ ਸਤਿਗੁਰੂ ਜੀ ਨੇ ਅੱਗੇ ਨੂੰ ਚਾਲਾ ਪਾਇਆ ਹੈ ਖਿਦਰਾਣੇ ਦੇ ਢਾਬ ਵੱਲ ਸਤਿਗੁਰੂ ਜੀ ਵੱਧ ਰਹੇ ਨੇ ਆਓ ਮਨ ਵਿਰਤੀਆਂ ਇਕਾਦਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਚੜ ਤੈ ਤੇ ਸ੍ਰੀ ਸਤਿਗੁਰੂ, ਲੇਖਾਨੇ ਕੋ ਸੰਗ।
ਸਤਿਗੁਰੂ ਜੀ ਕੋਠੇ ਗ੍ਰਾਮ ਤੋਂ ਮਲੂਕੇ ਗ੍ਰਾਮ ਤੋਂ ਚੜ ਕੇ ਚੱਲੇ ਨੇ, ਔਰ ਉਹ ਜਿਹੜਾ ਖਾਨ ਕਪੂਰੇ ਚੌਧਰੀ ਨੇ ਸਤਿਗੁਰਾਂ ਦੇ ਅੱਗੇ ਮੁਰੱਖਾ ਲਾ ਕੇ ਭੇਜਿਆ ਰਸਤਾ ਦੱਸਣ ਵਾਸਤੇ, ਉਹਨੂੰ ਆਪਣੇ ਨਾਲ ਲਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਲਾ ਪਾਇਆ ਹੈ।
ਰਮਿਆਣਾ ਜੋ ਗ੍ਰਾਮ ਹੈ ਚਿਤ ਕੋ ਤੋਰ ਤੁਰੰਗ।
ਸਤਿਗੁਰੂ ਜੀ ਨੇ ਆਪਣਾ ਘੋੜਾ ਟੋਰਿਆ ਤੇ ਚਲਦਿਆਂ ਚਲਦਿਆਂ ਜਿੱਥੇ ਰਮਿਆਣਾ ਪਿੰਡ ਹੈ, ਇਹ ਪਿੰਡ ਪਹਿਲਾਂ ਫਰੀਦਕੋਟ ਰਿਆਸਤ ਵਿਚ ਆਉਂਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਰਮਿਆਣੇ ਪਿੰਡ ਦੇ ਲਾਗੇ ਪਹੁੰਚੇ ਹਨ।
ਚੋਪਈ ਕੇਤਕ ਚਲ ਜਬ ਆਗੇ ਗਏ।
ਜਦੋਂ ਮਹਾਰਾਜ ਜੀ ਕੁਝ ਕੁ ਪੈਂਡਾ ਤੈਅ ਕਰਕੇ ਅੱਗੇ ਚੱਲ ਕੇ ਗਏ ਹਨ,
ਬਹੁ ਉਦਿਆਨ ਬਿਲੋਕਤ ਪਏ।
ਰਮਿਆਣੇ ਪਿੰਡ ਦੇ ਆਉਣ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਿਆਨ ਵੇਖਿਆ, ਬੜਾ ਸੰਘਣਾ ਜੰਗਲ ਵੇਖਿਆ ਹੈ।
ਨਿਕਟ ਗ੍ਰਾਮ ਕੇ ਜਾਏ ਪਹੁੰਚੇ।
ਜੰਗਲ ਦੇ ਇਲਾਕੇ ਵਿਚੋਂ ਲੰਘਦੇ ਲੰਘਦੇ ਸਤਿਗੁਰੂ ਜੀ ਜਾ ਰਹੇ ਨੇ, ਔਰ ਜਿਹੜਾ ਰਮਿਆਣਾ ਪਿੰਡ ਹੈ, ਰਮਿਆਣਾ ਨਗਰ ਹੈ, ਉਹਦੇ ਨੇੜੇ ਆਏ ਹਨ।
ਖਰੇ ਕਰੀਰ ਪੀਲੂ ਤਰ ਮੂਚੇ।
ਖਾਲਸਾ ਜੀ ਇਸ ਪਿੰਡ ਦੇ ਇਲਾਕੇ ਦੇ ਵਿਚ ਜਿਹੜੇ ਜੰਗਲ ਚ ਦਰਖਤ ਨੇ, ਕਰੀਰ ਦੇ ਬੂਟੇ ਬੜੇ ਖੜੇ ਨੇ। ਕਰੀਰ ਤੇ ਪੀਲੂ ਦੇ ਦਰਖਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਉੱਚੇ ਖੜੇ ਹੋਏ ਨਜ਼ਰ ਆ ਰਹੇ ਹਨ।
ਤੈ ਇੱਕ ਰਾਹਕ ਤੋਰਤ ਡੇਲੇ।
ਉੱਥੇ ਇੱਕ ਰਾਹਕ, ਇੱਕ ਜ਼ਿਮੀਂਦਾਰ ਡੇਲੇ ਤੋੜ ਰਿਹਾ, ਯਾਨੀ ਕਿ ਪੀਲੂ ਤੋੜ ਰਿਹਾ। ਉੱਥੇ ਇੱਕ ਰਾਹਕ ਹੈ, ਇੱਕ ਜ਼ਿਮੀਂਦਾਰ ਹੈ, ਉਹ ਉੱਥੋਂ ਡੇਲੇ ਤੋੜ ਰਿਹਾ ਹੈ।
ਪਾਵਤ ਚੋਰੀ ਮੈਂ ਬੋਲੇ ਲੇ।
ਤੋੜ ਤੋੜ ਕੇ ਉਹ ਡੇਲੇ ਜਿਹੜੇ ਨੇ ਕਰੀਰ ਤੋਂ, ਉਹ ਜਿਹੜੇ ਪੀਲੂ ਦੇ ਦਰਖਤ ਨੇ ਉਹਦੇ ਤੋਂ ਤੋੜ ਤੋੜ ਕੇ ਆਪਣੀ ਝੋਲੀ ਵਿਚ ਪਾ ਰਿਹਾ।
ਸ੍ਰੀ ਸਤਿਗੁਰ ਸੋ ਜਾਏ ਨਿਹਾਰਾ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾ ਕੇ ਉਸ ਨੂੰ ਵੇਖਿਆ ਕਿ ਉਹ ਡੇਲੇ ਤੋੜ ਤੋੜ ਕੇ ਆਪਣੀ ਝੋਲੀ ਵਿਚ ਪਾ ਰਿਹਾ ਸੀ। ਮਹਾਰਾਜ ਜੀ ਨੇ ਵੇਖਿਆ ਹੈ।
ਨਿਕਟ ਗਏ ਇਮ ਬਾਕ ਉਚਾਰਾ।
ਉਹਦੇ ਕੋਲ ਜਾ ਕੇ ਸਤਿਗੁਰਾਂ ਨੇ ਘੋੜਾ ਰੋਕਿਆ ਤੇ ਘੋੜਾ ਖੜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਵੱਲ ਵੇਖ ਕੇ ਬੋਲੇ, ਉਹਨੂੰ ਕਹਿਣ ਲੱਗੇ,
ਕਿਆ ਤੂੰ ਕਰੇ ਤਰੁਣ ਮੈਂ ਫਿਰੈ।
ਮਹਾਰਾਜ ਜੀ ਕਹਿੰਦੇ, ਉਹ ਭਾਈ ਤੂੰ ਇੱਥੇ ਜੰਗਲ ਵਿਚ ਫਿਰਦਾ ਕੀ ਕਰਦਾ, ਆ ਦਰਖਤਾਂ ਦੇ ਵਿਚ ਜੰਗਲ ਦੇ ਵਿਚ ਟੁਰਿਆ ਫਿਰਦਾ, ਇੱਥੇ ਕੀ ਕਰ ਰਿਹਾ ਫਿਰ ਕੇ।
ਕਿਆ ਝੋਲੀ ਮੈਂ ਪਾਵਨ ਕਰੈ।
ਕਿਆ ਝੋਲੀ ਵਿਚ ਕੀ ਪਾ ਰਿਹਾ, ਆ ਝੋਲੀ ਦੇ ਵਿਚ ਕੀ ਤੋੜ ਤੋੜ ਕੇ ਪਾ ਰਿਹਾ।
ਰਾਹਕ ਬੋਲੇ ਉਹ ਫਲ ਇਨ ਤੋਰ।
ਉਹ ਜਿਹੜਾ ਰਾਹਕ ਸੀ, ਜ਼ਿਮੀਂਦਾਰ ਹੀ ਸੀ ਉਸ ਇਲਾਕੇ ਦਾ, ਉਹ ਬੋਲਿਆ, ਕਹਿਣ ਲੱਗਾ, ਜੀ ਆ ਜਿਹੜੇ ਫਲ ਲੱਗੇ ਹੋਏ ਨੇ, ਮੈਂ ਇਹ ਦਰਖਤਾਂ ਨੂੰ ਲੱਗੇ ਹੋਏ ਜਿਹੜੇ ਫਲ ਨੇ ਉਹ ਤੋੜ ਕੇ
ਲੈ ਜੈ ਹੋ ਇਨ ਖੈਬੇ ਲੋਰ।
ਮੈਂ ਆਪਣੀ ਝੋਲੀ ਵਿਚ ਪਾ ਰਿਹਾ ਤੇ ਘਰ ਲੈ ਕੇ ਜਾਵਾਂਗਾ, ਔਰ ਇਹ ਫਲ ਖਾਵਾਂਗਾ, ਨਾਲੇ ਆਪਣੇ ਟੱਬਰ ਨੂੰ ਖਵਾਵਾਂਗਾ, ਆਪ ਖਾਵਾਂਗਾ, ਨਾਲੇ ਆਪਣੇ ਟੱਬਰ ਨੂੰ, ਆਪਣੇ ਪਰਿਵਾਰ ਨੂੰ ਖਵਾਵਾਂਗਾ।
ਹਮੇ ਦਿਖਾਵੋ ਸ਼੍ਰੀ ਪ੍ਰਭ ਪਾਖਾ।
ਮਹਾਰਾਜ ਜੀ ਕਹਿੰਦੇ, ਲਿਆ ਵਿਖਾਏ ਡੇਲੇ ਕਿਹੋ ਜੇ ਨੇ, ਇਹ ਫਲ ਜਿਹੜੇ ਤੂੰ ਰੱਖੇ ਨੇ ਝੋਲੀ ਵਿਚ ਤੋੜ ਕੇ, ਇਹ ਕਿਸ ਤਰ੍ਹਾਂ ਦੇ ਨੇ, ਅਸੀਂ ਵੀ ਵੇਖੀਏ, ਲਿਆ ਅਸੀਂ ਵੇਖ ਕੇ ਦਸੀਏ।
ਗਈ ਮੁਸ਼ਟ ਪਰ ਇੱਕ ਮੁਖ ਚਾਖਾ।
ਇਹਨੇ ਇੱਕ ਮੁੱਠ ਭਰ ਕੇ ਨਾ ਝੋਲੀ ਚੋ ਮਹਾਰਾਜ ਜੀ ਨੂੰ ਦੇ ਦਿੱਤੀ, ਉਹ ਡੇਲਿਆਂ ਦੀ। ਉਹਨਾਂ ਵਿਚੋਂ ਇੱਕ ਗੁਰੂ ਕਲਗੀਧਰ ਜੀ ਨੇ ਆਪਣੇ ਮੁਖ ਵਿਚ ਪਾ ਕੇ ਉਹਨੂੰ ਚੱਖਿਆ ਹੈ।
ਏਤੋ ਕਟਕ ਡਾਰ ਦੇ ਚੀਨ
ਤੇ ਖਾਣ ਦੇ ਵਿਚ ਉਹ ਕੌੜਾ ਸੀ ਡੇਲੇ ਸਨ ਤੇ ਖਾਣ ਦੇ ਵਿਚ ਉਹ ਕੌੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਈ ਇਹ ਤਾਂ ਕੌੜੇ ਨੇ ਫਲ ਥੋੜੀ ਨੇ ਤਾਂ ਜ਼ਹਿਰ ਵਰਗੇ ਕੌੜੇ ਨੇ ਆਹ ਕਿਹੜੇ ਕੰਮ ਦੇ ਫਲ ਨੇ ਸੱਟ ਦੇ ਥੱਲੇ ਜ਼ਮੀਨ ਤੇ ਇਹ ਕਿਸੇ ਕੰਮ ਨਹੀਂ ਆਉਣ ਵਾਲੇ ਕੌੜੇ ਹਨ
ਚੌਥੇ ਭਾਗ ਗੇਰ ਤਿੰਨ ਦੀਨ
ਉਹਨੇ ਮਹਾਰਾਜ ਜੀ ਦਾ ਵਚਨ ਸੁਣਿਆ ਤੇ ਸੁਣ ਕੇ ਜਿਹੜੇ ਝੋਲੀ ਵਿਚ ਇਕੱਠੇ ਕੀਤੇ ਸੀ ਨਾ ਉਹ ਡੇਲੇ ਉਹਦੇ ਵਿਚੋਂ ਚੌਥਾ ਹਿੱਸਾ ਸੁੱਟ ਦਿੱਤੇ ਤਿੰਨ ਹਿੱਸੇ ਰੱਖ ਲਏ ਚੌਥਾ ਹਿੱਸਾ ਸੱਟ ਦਿੱਤੇ ਵਚਨ ਵੀ ਮੰਨ ਲਿਆ ਮਹਾਰਾਜ ਜੀ ਦਾ ਸਤਿਗੁਰ ਆਖਿਆ ਸੱਟ ਦੇ ਸਾਰੇ ਤੇ ਉਹਨੇ ਚੌਥਾ ਹਿੱਸਾ ਸੱਟ ਦਿੱਤੇ ਜ਼ਮੀਨ ਤੇ ਤਿੰਨ ਹਿੱਸੇ ਝੋਲੀ ਵਿਚ ਰੱਖ ਲਏ
ਉਨ ਗੁਰ ਪਨਿਓ ਗੇਰ ਦੇ ਉਹ ਸਾਰੇ
ਮਹਾਰਾਜ ਜੀ ਦੁਬਾਰਾ ਫਿਰ ਬੋਲੇ ਕਹਿੰਦੇ ਭਾਈ ਤੈਨੂੰ ਆਖਿਆ ਸਾਰੇ ਸੁੱਟ ਦੇ ਇਹ ਕਿਹੜੇ ਕੰਮ ਦੇ ਨੇ ਕੋਈ ਫਲ ਥੋੜੀ ਨੇ ਤਾਂ ਖਾਣ ਵਿਚ ਕੌੜੇ ਨੇ ਕੜਵੇ ਨੇ ਸੱਟ ਦੇ ਇਹਨਾਂ ਨੂੰ ਤਿਆਗ ਦੇ
ਸੁਨ ਰਾਹਕ ਆਦੇ ਪੁਨ ਡਾਰੇ
ਦੂਸਰਾ ਬਚਨ ਮਹਾਰਾਜ ਜੀ ਦਾ ਸੁਣ ਕੇ ਉਸ ਰਾਹਕ ਨੇ ਅੱਧੇ ਫਲ ਸੁੱਟ ਦਿੱਤੇ ਦੋ ਹਿੱਸੇ ਰੱਖ ਲਏ ਦੋ ਹਿੱਸੇ ਸੁੱਟ ਦਿੱਤੇ ਯਾਨੀ ਕਿ ਅੱਧੇ ਸੁੱਟ ਦਿੱਤੇ ਤੇ ਅੱਧੇ ਫੇਰ ਰੱਖ ਲਏ
ਭਨੇ ਪ੍ਰਭੂ ਤਰ ਡਾਰ ਹੋ ਸਬੇ
ਮਹਾਰਾਜ ਜੀ ਤੀਸਰੀ ਵਾਰ ਫਿਰ ਬੋਲੇ ਕਹਿੰਦੇ ਸੱਜਣਾ ਤੈਨੂੰ ਆਖਿਆ ਸਾਰੇ ਸੁੱਟ ਦੇ ਫਿਰ ਕਿਉਂ ਰੱਖੀ ਜਾਣਾ ਇਹ ਸਾਰੇ ਸੁੱਟ ਦੇ ਇਹ ਕਿਸੇ ਕੰਮ ਦੇ ਨਹੀਂ ਹਨ
ਸੁਨ ਰਾਹਕ ਕੁਛ ਗੇਰੇ ਤਬੈ
ਇਹ ਸੁਣ ਕੇ ਉਸ ਰਾਹਕ ਨੇ ਜ਼ਿਮੀਦਾਰ ਨੇ ਫਿਰ ਵਿਚੋਂ ਇਕ ਹਿੱਸਾ ਸੁੱਟ ਦਿੱਤੇ ਇਕ ਹਿੱਸਾ ਫਿਰ ਰੱਖ ਲਏ ਤਿੰਨ ਹਿੱਸੇ ਸੁੱਟ ਦਿੱਤੇ ਇਕ ਹਿੱਸਾ ਫੇਰ ਉਹ ਰੱਖ ਲਏ ਆਪਣੀ ਝੋਲੀ ਵਿਚ ਨਹੀਂ ਸੁੱਟੇ
ਚੋਰੀ ਮੈਂ ਰਾਖੇ ਜਬ ਹੇਰੇ
ਕਲਗੀਧਰ ਪਾਤਸ਼ਾਹ ਨੇ ਤਿੰਨ ਬਚਨ ਕੀਤੇ ਸਨ ਤਿੰਨੇ ਹੀ ਮੋੜ ਦਿੱਤੇ ਤਿੰਨਾਂ ਵਿਚੋਂ ਥੋੜੇ ਥੋੜੇ ਤਾਂ ਬਚਨ ਸਾਰਾ ਨੀ ਨਾ ਮੰਨਿਆ ਤਿੰਨਾਂ ਬਚਨਾਂ ਦੇ ਨਾਲ ਤਿੰਨ ਹਿੱਸੇ ਸੁੱਟ ਦਿੱਤੇ ਤੇ ਇਕ ਹਿੱਸਾ ਆਪਣੀ ਝੋਲੀ ਦੇ ਵਿਚ ਹੀ ਰੱਖ ਲਏ ਗੁਰੂ ਕਲਗੀਧਰ ਜੀ ਨੇ ਜਦੋਂ ਵੇਖਿਆ
ਉਨ ਗੁਰ ਕਹਿਓ ਕਿਉਂ ਨਾ ਸਭ ਗੇਰੇ
ਮਹਾਰਾਜ ਜੀ ਕਹਿੰਦੇ ਉਹ ਭਾਈ ਰਾਹਕਾ ਜ਼ਿਮੀਦਾਰਾ ਵੀ ਤੂੰ ਸਾਰੇ ਕਿਉਂ ਨੀ ਸੁੱਟਦੇ ਇਹ ਸਾਰੇ ਕਿਉਂ ਨੀ ਸੁੱਟੇ ਤੈਨੂੰ ਅਸੀਂ ਆਖਿਆ ਸੀ ਵੀ ਇਹ ਜਿਹੜੇ ਡੇਲੇ ਨੇ ਇਹ ਸਾਰੇ ਸੁੱਟਦੇ ਜਿਨ੍ਹਾਂ ਨੂੰ ਤੂੰ ਫਲ ਕਹਿ ਰਹੇ ਤਾਂ ਕੌੜੇ ਨੇ ਕੜਵੇ ਨੇ ਇਹ ਸੁੱਟਦੇ ਸਾਰੇ ਛੱਡ ਦੇ ਪਰ ਤੂੰ ਸਾਰੇ ਕਿਉਂ ਨੀ ਸੁੱਟਦਾ
ਰਾਹਕ ਕਹੇ ਕੁਟੰਬ ਜੋ ਮੇਰਾ
ਜੋ ਜ਼ਿਮੀਦਾਰ ਬੋਲਿਆ ਕਹਿਣ ਲੱਗਾ ਸਤਿਗੁਰੂ ਜੀ ਘਰ ਚ ਮੇਰਾ ਕੁਟੰਬ ਹੈ ਮੇਰਾ ਪਰਿਵਾਰ ਹੈ ਬੱਚੇ ਹੈ ਮੈਂ ਤਾਂ ਉਹਨਾਂ ਦੇ ਖਾਣ ਵਾਸਤੇ ਲੈ ਕੇ ਚੱਲਿਆ ਹਾਂ
ਕਿਆ ਖੈ ਹੈ ਹੋਏ ਛੁਦਤ ਕਨੇਰਾ
ਇਹੀ ਅੱਜ ਉਹਨਾਂ ਨੂੰ ਮੈਂ ਖਾਣ ਵਾਸਤੇ ਦੇਣੇ ਨੇ ਉਹ ਤਾਂ ਭੁੱਖੇ ਬੈਠੇ ਹੋਣਗੇ ਤੇ ਜੇ ਮੈਂ ਇਹ ਸਾਰੇ ਸੁੱਟ ਦਿੱਤੇ ਤੇ ਉਹਨਾਂ ਨੂੰ ਖਾਣ ਵਾਸਤੇ ਕੀ ਦਿਆਂਗਾ ਉਹਨਾਂ ਨੂੰ ਖਾਣ ਵਾਸਤੇ ਮਹਾਰਾਜ ਜੀ ਕੀ ਦਿਆਂਗਾ ਉਹ ਤਾਂ ਫਿਰ ਭੁੱਖੇ ਰਹਿਣਗੇ ਜੇ ਮੈਂ ਇਹ ਸਾਰੇ ਸੁੱਟ ਦਿੱਤੇ
ਕਰੇ ਪਕਾਵਨ ਲੈ ਸਭ ਖੈ ਹੈ
ਮਹਾਰਾਜ ਹੁਣ ਤਾਂ ਇਹ ਕੌੜੇ ਨੇ ਪਰ ਜਦੋਂ ਇਹਨਾਂ ਨੂੰ ਪਕਾ ਲਵਾਂਗੇ ਨਾ ਰੱਖ ਦਿਆਂਗੇ ਪੱਕ ਜਾਣਗੇ ਤੇ ਪੱਕ ਕੇ ਮਹਾਰਾਜ ਇਹ ਮਿੱਠੇ ਹੋ ਜਾਂਦੇ ਨੇ ਹੁਣ ਤਾਂ ਕੱਚੇ ਨੇ ਨਾ ਤਾਂ ਕੌੜੇ ਲੱਗਦੇ ਨੇ ਤੇ ਜਦੋਂ ਇਹਨਾਂ ਨੂੰ ਰੱਖ ਦਿਆਂਗੇ ਪਕਾ ਕੇ ਨਾ ਫਿਰ ਇਹਨਾਂ ਨੂੰ ਮਹਾਰਾਜ ਜੀ ਖਾਵਾਂਗੇ
ਇਮ ਗੁਜਰਾਨੀ ਸਮਾਂ ਬੀਤੇ ਹੈ
ਇਦਾਂ ਅਸੀਂ ਆਪਣਾ ਗੁਜਰਾਨ ਕਰਦੇ ਹਾਂ ਔਰ ਆਪਣਾ ਸਮਾਂ ਬਤੀਤ ਕਰਦੇ ਹਾਂ
ਸਬਨ ਸੁਣਾਏ ਗੁਰੂ ਤਬ ਪਾਖਾ
ਜਦੋਂ ਜ਼ਿਮੀਦਾਰ ਨੇ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਜਵਾਬ ਦਿੱਤਾ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਉੱਚੀ ਆਵਾਜ਼ ਵਿਚ ਸਭ ਨੂੰ ਸੁਣਾ ਕੇ ਬੋਲੇ
ਚੌਥੋ ਭਾਗ ਦੁਰ ਪਿਛਕੋ ਰਾਖਾ
ਮਹਾਰਾਜ ਜੀ ਕਹਿੰਦੇ ਨੇ ਚੌਥਾ ਹਿੱਸਾ ਕਾਲ ਦਾ ਰੱਖ ਲਿਆ ਕਾਲ ਪੈਂਦਾ ਨਾ ਜਿਵੇਂ ਜ਼ਮੀਨਾਂ ਫਸਲਾਂ ਉੱਜੜ ਜਾਂਦੀਆਂ ਤਬਾਹ ਹੋ ਜਾਂਦੀਆਂ ਨੂੰ ਕਾਲ ਕਹਿੰਦੇ ਨੇ ਦੁਰ ਪਿਛ ਮਹਾਰਾਜ ਜੀ ਕਹਿੰਦੇ ਨੇ ਚੌਥਾ ਹਿੱਸਾ ਕਾਲ ਦਾ ਰੱਖ ਲਿਆ ਹੈ
ਹਮ ਚਾਹਤ ਇਸ ਦੇਸ਼ ਮਝਾਰੀ
ਅਸੀਂ ਚਾਹੁੰਦੇ ਸੀ ਕਿ ਇਸ ਦੇਸ਼ ਦੇ ਵਿਚ ਆ ਜਿਹੜਾ ਜੰਗਲ ਦਾ ਇਲਾਕਾ ਹੈ ਇਹਦੇ ਵਿਚ ਕਦੇ ਕਾਲ ਨਾ ਪਵੇ ਅਸੀਂ ਤਾਂ ਇਹ ਚਾਹੁੰਦੇ ਸੀ ਵੀ ਇਹ ਮਾਲਵੇ ਦਾ ਇਲਾਕਾ ਬਣਾਉਣਾ ਇਹਨੂੰ ਇਹਦੇ ਵਿਚ ਕਦੇ ਕਾਲ ਨਾ ਪਵੇ
ਕਬ ਦੁਰ ਪਿਛ ਨਾ ਪਰੇ ਅਗਾਰੀ
ਆਉਣ ਵਾਲੇ ਸਮੇਂ ਵਿਚ ਕਦੇ ਇਹਦੇ ਵਿਚ ਦੁਰ ਪਿਛ ਨਾ ਪਵੇ ਕਦੇ ਇਸ ਇਲਾਕੇ ਵਿਚ ਕਾਲ ਨਾ ਪਵੇ
ਪਰੇ ਆਈ ਇਸ ਰਾਹਕ ਰਾਖਿਓ
ਇਹਨੇ ਇਕ ਹਿੱਸਾ ਕਾਲ ਦਾ ਜਬਰਦਸਤੀ ਰੱਖ ਲਿਆ ਅਸੀਂ ਤਿੰਨ ਹਿੱਸੇ ਤਾਂ ਕਾਲੇ ਨੇ ਸੁਟਾ ਦਿੱਤਾ ਇਹਨੂੰ ਕਹਿ ਕੇ, ਪਰ ਇਹਨੇ ਇੱਕ ਹਿੱਸਾ ਕਾਲ ਦਾ ਫਿਰ ਵੀ ਜਬਰਦਸਤੀ ਰੱਖ ਲਿਆ ਹੈ।
ਮਾਨਿਓ ਬਾਕ ਨ ਜੋ ਹਮ ਪਾਖਿਓ,
ਜਿਹੜਾ ਬਚਨ ਅਸੀਂ ਇਹਨੂੰ ਕਿਹਾ ਇਹਨੇ ਸਾਡਾ ਉਹ ਬਚਨ ਮੰਨਿਆ ਨਹੀਂ। ਤਿੰਨ ਬਚਨ ਕੀਤੇ ਤੇ ਤਿੰਨੇ ਹੀ ਬਚਨ ਇਹਨੇ ਮੋੜ ਦਿੱਤੇ ਹਨ।
ਜੇਕਰ ਡੇਲੇ ਗੇਰਤ ਸਾਰੇ,
ਜੇਕਰ ਇਹਨਾਂ ਸਾਰੇ ਡੇਲਿਆਂ ਨੂੰ ਸੁੱਟ ਦਿੰਦਾ ਏ, ਸਾਰੇ ਝੋਲੀ ਵਿਚੋਂ ਤਿਆਗ ਦਿੰਦਾ ਸੁੱਟ ਦਿੰਦਾ।
ਬਹੁਤ ਅਨਾਜ ਅਨੇਕ ਪ੍ਰਕਾਰੇ,
ਇਸ ਇਲਾਕੇ ਵਿਚ ਕਦੇ ਕਾਲ ਨਹੀਂ ਸੀ ਪੈਣਾ, ਇੱਥੇ ਭਾਂਤ ਭਾਂਤ ਦੀਆਂ ਫਸਲਾਂ ਤੇ ਅਨਾਜ ਪੈਦਾ ਹੋਣੇ ਸਨ।
ਰਹਿਤ ਪਲੋ ਸੁਰ ਪਿੱਛ ਹਮੇਸ਼ੂ,
ਇੱਥੇ ਸਦਾ ਸਕਾਲ ਰਹਿਣਾ ਸੀ ਭਾਵ ਕਦੇ ਕਾਲ ਨਹੀਂ ਸੀ ਪੈਣਾ, ਇੱਥੇ ਹਮੇਸ਼ਾ ਫਸਲਾਂ ਲਹਿਰਾਉਂਦੀਆਂ ਰਹਿਣੀਆਂ ਸਨ।
ਇੱਧ ਤੇ ਅੰਨ ਖਾਏ ਬਹੁ ਦੇਸ਼ੂ,
ਔਰ ਇਸ ਇਲਾਕੇ ਤੋਂ ਅੰਨ ਬਾਹਰਲੇ ਦੇਸ਼ਾਂ ਵਿਚ ਵੀ ਭੇਜਿਆ ਜਾਏਗਾ। ਇੰਨਾ ਅੰਨ ਹੋਵੇਗਾ ਇਸ ਮਾਲਵੇ ਦੇ ਇਲਾਕੇ ਚ ਕਿ ਇਹਨੂੰ ਖਾਣ ਤੋਂ ਬਾਅਦ ਜਿਹੜਾ ਵਧਿਆ ਹੋਇਆ ਅੰਨ ਹੋਵੇਗਾ ਉਹ ਦੂਜੇ ਦੇਸ਼ਾਂ ਵਿਚ ਵੀ ਜਾਇਆ ਕਰੇਗਾ। ਹੋਰ ਵੀ ਕਈ ਇਲਾਕੇ ਕਈ ਸੂਬੇ ਇਸ ਇਲਾਕੇ ਦੇ ਅੰਨ ਨਾਲ ਰੱਜਿਆ ਕਰਨਗੇ, ਇੰਨੀ ਫਸਲ ਇੱਥੇ ਹੋਇਆ ਕਰੇਗੀ। ਖਾਲਸਾ ਜੀ, ਜਿਸ ਸਮੇਂ ਸਤਿਗੁਰੂ ਜੀ ਇਹ ਬਚਨ ਕਰ ਰਹੇ ਸਨ ਉਦੋਂ ਉੱਥੇ ਕਣਕ ਨਹੀਂ ਸੀ ਹੁੰਦੀ, ਉਦੋਂ ਉਸ ਇਲਾਕੇ ਚ ਜੀਰੀ ਨਹੀਂ ਸੀ ਹੁੰਦੀ, ਕਿਤੇ ਕਿਤੇ ਜਵਾਰ ਜਾਂ ਬਾਜਰਾ ਜ਼ਰੂਰ ਹੁੰਦਾ ਸੀ ਜਾਂ ਮਕਈ ਹੁੰਦੀ ਸੀ, ਉਹ ਵੀ ਕਿਤੇ ਕਿਤੇ ਟਾਵਾਂ ਟਾਵਾਂ ਖੇਤ ਹੁੰਦਾ ਸੀ, ਨਹੀਂ ਤਾਂ ਉੱਚੇ ਉੱਚੇ ਟਿੱਬੇ ਜੇ ਹੋਣੇ, ਉਹਨਾਂ ਤੇ ਕਰੀਰ ਪੀਲੂ ਪਹਾੜੀ ਕਿੱਕਰ ਆਦਿ ਲੱਗੇ ਹੁੰਦੇ ਸੀ, ਕੋਈ ਬਹੁਤੀ ਵਧੀਆ ਜ਼ਮੀਨ ਨਹੀਂ ਸੀ। ਪਰ ਜਦੋਂ ਕਲਗੀਧਰ ਦੇ ਬਚਨ ਹੋਏ, ਜਦੋਂ ਇਹ ਕਥਾ ਲਿਖੀ ਹੈ ਭਾਈ ਸੰਤੋਖ ਸਿੰਘ ਜੀ ਨੇ ਤਕਰੀਬਨ ਅੱਜ ਤੋਂ ਪੌਣੇ 200 ਸਾਲ ਪਹਿਲਾਂ, ਉਦੋਂ ਵੀ ਉੱਥੇ ਜੰਗਲ ਦਾ ਇਲਾਕਾ ਹੀ ਸੀ। ਇਹ ਕਥਾ ਲਿਖਣ ਤੋਂ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਜਦੋਂ ਸਰੀਰ ਤਿਆਗ ਜਾਣ ਤੋਂ ਵੀ ਬਾਅਦ ਉਹ ਇਲਾਕੇ ਵਿਚ ਫਸਲਾਂ ਹੋਈਆਂ, ਜਦੋਂ ਉਧਰ ਨਹਿਰ ਕੱਢੀ ਉਸ ਨਹਿਰ ਦੇ ਨਾਲ ਉਹ ਸਾਰਾ ਇਲਾਕਾ ਜਿਹੜਾ ਸੀ ਉਹ ਸਰਸਬਜ਼ ਹੋਇਆ। ਅੱਜ ਮਾਲਵੇ ਦੇ ਇਲਾਕੇ ਚ ਭਾਂਤ ਭਾਂਤ ਦੀਆਂ ਸਾਰੀਆਂ ਫਸਲਾਂ ਹੁੰਦੀਆਂ, ਕਣਕ ਵੀ ਹੁੰਦੀ ਹੈ, ਜੀਰੀ ਵੀ ਹੁੰਦੀ, ਹੋਰ ਅਨੇਕਾਂ ਫਸਲਾਂ ਉੱਥੇ ਪੈਦਾ ਹੁੰਦੀਆਂ ਨੇ। ਅੱਜ ਇਹ ਮਾਲਵੇ ਦਾ ਇਲਾਕਾ ਹੈ ਤੇ ਦਸਵੇਂ ਪਾਤਸ਼ਾਹ ਦੇ ਬਚਨਾਂ ਕਰਕੇ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਉਹ ਧਰਤੀ ਖਾਲਸਾ ਜੀ ਹਰਿਆਵਲੀ ਹੋ ਜਾਂਦੀ ਹੈ, ਜਿੱਥੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੇ ਚਰਨ ਪਾਉਂਦੇ ਹਨ, ਜਿੱਥੇ ਗੁਰਦੇਵ ਦੇ ਚਰਨ ਪੈਂਦੇ ਹਨ। ਖਾਲਸਾ ਜੀ, ਕੁਝ ਸਮਾਂ ਪਹਿਲਾਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਜਾਂਦਿਆਂ ਇੱਕ ਬਚਨ ਕਿਸੇ ਗੁਰਮੁਖ ਸਿੰਘ ਨੇ ਸੁਣਾਇਆ। ਕਹਿੰਦੇ ਜੀ, ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਸੀ, ਸੱਚਖੰਡ ਹਜ਼ੂਰ ਸਾਹਿਬ ਤਖ਼ਤ ਸਾਹਿਬ, ਤੇ ਟ੍ਰੇਨ ਦੇ ਵਿਚ ਜਦੋਂ ਬਹਿ ਕੇ ਜਾਣਾ, ਸੱਜੇ ਖੱਬੇ ਦੂਰ ਦੂਰ ਤੱਕ ਉਜਾੜ ਹੀ ਉਜਾੜ ਹੁੰਦਾ ਸੀ, ਫਸਲਾਂ ਨਹੀਂ ਸੀ ਹੁੰਦੀਆਂ, ਉਜਾੜ ਹੀ ਉਜਾੜ, ਕਿਤੇ ਕਿਤੇ ਕੇਲਿਆਂ ਦੇ ਬਾਗ ਜ਼ਰੂਰ ਨਜ਼ਰ ਆਉਂਦੇ ਸੀ, ਨਹੀਂ ਤਾਂ ਉਜਾੜ ਹੀ ਉਜਾੜ ਸੀ, ਫਸਲ ਨਹੀਂ ਸੀ ਕੋਈ ਨਜ਼ਰ ਆਉਂਦੀ। ਪਰ ਅੱਜ ਵੇਖੀਏ ਜਦੋਂ ਉਥੋਂ ਲੰਘ ਕੇ ਜਾਈਏ ਤੇ ਆਲੇ ਦੁਆਲੇ ਫਸਲਾਂ ਹੀ ਫਸਲਾਂ ਅਨੇਕਾਂ ਪ੍ਰਕਾਰ ਦੀ ਹਰਿਆਵਲ ਨਜ਼ਰ ਆਉਂਦੀ ਹੈ। ਕਹਿੰਦਾ ਇਹ ਸਾਰੀ ਕਿਰਪਾ ਸੰਗਤ ਦੀ ਦ੍ਰਿਸ਼ਟੀ ਦੀ ਹੈ। ਜਦੋਂ ਗੁਰੂ ਕੇ ਦਰਸ਼ਨ ਕਰਕੇ ਸੰਗਤ ਜਦੋਂ ਲੰਘ ਕੇ ਜਾਂਦੀ, ਸੱਜੇ ਖੱਬੇ ਵੇਖਦੇ ਨੇ ਨਾ, ਤੇ ਸੰਗਤ ਦੀ ਦ੍ਰਿਸ਼ਟੀ ਪੈਂਦੀ ਹੈ ਤੇ ਜਿਹੜੀਆਂ ਬੰਜਰ ਜ਼ਮੀਨਾਂ ਸੀ ਉਹ ਵੀ ਹਰਿਆਵਲੀਆਂ ਹੋ ਗਈਆਂ। ਉਰੇ ਗੱਲ ਬੜੀ ਮਨ ਨੂੰ ਲੱਗੀ ਕਿ ਵਾਕਈ ਇਹ ਸੱਚ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿਚ ਇੰਨੀ ਕਲਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਚ ਤਾਂ ਕਲਾ ਹੋਣੀ ਹੈ। ਇੱਥੇ ਮਹਾਰਾਜ ਜੀ ਬਚਨ ਕਰ ਰਹੇ ਨੇ, ਕਹਿੰਦੇ ਇੱਥੇ ਕਦੇ ਦੁਰਭਿੱਛ ਨਹੀਂ ਸੀ ਪੈਣਾ, ਇੱਥੇ ਕਦੇ ਕਾਲ ਨਹੀਂ ਸੀ ਪੈਣਾ, ਪਰ ਤਿੰਨ ਹਿੱਸੇ ਇੱਥੇ ਹੁਣ ਸੁਕਾਲ ਰਹੇਗਾ, ਇਕ ਹਿੱਸਾ ਕਾਲ ਦਾ ਵੀ ਰਹੇਗਾ। ਅੱਜ ਵੀ ਜੰਗਲ ਦੇ ਇਲਾਕੇ ਚ ਕਈ ਥਾਵਾਂ ਤੇ ਜ਼ਮੀਨਾਂ ਐਸੀਆਂ ਨੇ ਜਿਹੜੀਆਂ ਬੰਜਰ ਨੇ, ਉਨ੍ਹਾਂ ਵਿਚ ਫਸਲ ਪੈਦਾ ਨਹੀਂ ਹੁੰਦੀ। ਉਹ ਇਕ ਹਿੱਸਾ ਕਾਲ ਇਸ ਜ਼ਿਮੀਦਾਰ ਨੇ ਰੱਖ ਲਿਆ ਸੀ, ਬਾਕੀ ਸਾਰੀਆਂ ਫਸਲਾਂ ਪੈਦਾ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਨਾ ਅਨਾਜ ਪੈਦਾ ਹੋਵੇਗਾ ਇੱਥੇ ਕਿ ਇੱਥੋਂ ਬਹੁਤ ਸਾਰੇ ਦੇਸ਼ਾਂ ਵਿਚ ਅੰਨ ਜਾਇਆ ਕਰੇਗਾ।
ਅਬ ਪੀ ਤੀਨੋ ਭਾਗ ਸੁਕਾਲ।
ਵੀ ਤਿੰਨ ਹਿੱਸੇ ਜਿਹੜਾ ਹੈ ਇੱਥੇ ਸੁਭਾਗ ਕਾਲ ਰਹੇਗਾ।
ਚਿਤ ਮੈਂ ਉਪਜੇ ਅੰਨ ਵਿਸਾਲ।
ਤਿੰਨ ਹਿੱਸੇ ਜ਼ਮੀਨ ਦੇ ਵਿੱਚੋਂ ਅੰਨ ਪੈਦਾ ਹੋਵੇਗਾ, ਫਸਲਾਂ ਪੈਦਾ ਹੋਣਗੀਆਂ।
ਬਾਤ ਬਿਲਾਸ ਕਰਤ ਇਮ ਗਏ।
ਇਹਦਾ ਇਹ ਬਚਨ ਬਿਲਾਸ ਕਰਦਿਆਂ, ਇਹ ਵਾਕ ਕਰਦਿਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਅੱਗੇ ਨੂੰ ਕੂਚ ਕਰ ਗਏ।
ਜਾਏ ਗ੍ਰਾਮ ਟਿਗ ਉਤਰਤ ਪਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਕੇ ਰਮਿਆਣੇ ਪਿੰਡ ਦੇ ਕੋਲ ਉਤਰੇ ਹਨ। ਉੱਥੇ ਅੱਜ ਕੱਲ ਸਤਿਗੁਰਾਂ ਦਾ ਇਤਿਹਾਸਕ ਸਥਾਨ ਮੌਜੂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਰਮਿਆਣੇ ਪਹੁੰਚੇ ਹਨ।
ਮਾਝੇ ਮੈਂ ਗੁਰ ਕੀ ਸੁਧ ਸੁਣੀ।
ਇੰਦਰ ਖਾਲਸਾ ਜੀ ਹੁਣ ਮਾਝੇ ਦੇ ਇਲਾਕੇ ਦੀ ਸੁਣੋ। ਮਾਝੇ ਦੇ ਇਲਾਕੇ ਵਿਚ ਜਿਹੜੇ ਦੁਨੀ ਚੰਦ ਦੇ ਨਾਲ ਮਜੈਲ ਭੱਜੇ ਸੀ ਨਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ, ਹੁਣ ਉਨ੍ਹਾਂ ਦੀ ਵਾਰਤਾ ਸੁਣੋ। ਕਹਿੰਦੇ ਭਾਈ ਉਧਰ ਜਿਹੜੇ ਮਾਝੇ ਦੇ ਇਲਾਕੇ ਵਿਚ ਮਜੈਲ ਨੇ, ਉਨ੍ਹਾਂ ਨੇ ਜਦੋਂ ਗੁਰੂ ਕਲਗੀਧਰ ਦੀ ਸੁਧ ਸੁਣੀ, ਦਸਵੇਂ ਪਾਤਸ਼ਾਹ ਦੀ ਖਬਰ ਸੁਣੀ ਕਿ ਮਹਾਰਾਜ ਸੱਚੀ ਪਾਤਸ਼ਾਹ ਜੀ ਇਸ ਵੇਲੇ ਜੰਗਲ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਚ ਹਨ।
ਜਥਾ ਜੰਗ ਪੇ ਸੈਨਾ ਹਨੀ।
ਮਾਝੇ ਦੇ ਮਜੈਲਾਂ ਨੇ ਸੁਣਿਆ ਕਿ ਕਿਵੇਂ ਜੰਗ ਹੋਇਆ, ਆਨੰਦਪੁਰ ਸਾਹਿਬ ਦਾ, ਫਿਰ ਚਮਕੌਰ ਸਾਹਿਬ ਦਾ ਜੰਗ ਹੋਇਆ, ਉਹਦੇ ਚ ਕਿੰਨੀਆਂ ਫੌਜਾਂ ਦੁਸ਼ਮਣਾਂ ਦੀਆਂ ਮਾਰੀਆਂ ਗਈਆਂ, ਕਿਤਨੇ ਸਿੰਘ ਸ਼ਹੀਦੀਆਂ ਪਾ ਗਏ।
ਜਥਾ ਆਨੰਦਪੁਰ ਚੋਰ ਸਿਧਾਰੇ।
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਹਨ।
ਸਾਹਿਬ ਜਾਦੇ ਚਾਰੋਂ ਮਾਰੇ।
ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਦੋ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਨੇ, ਔਰ ਦੋਨਾਂ ਨੂੰ ਸਰਹੰਦ ਦੀਆਂ ਕੰਧਾਂ ਵਿਚ ਚਿਣ ਕੇ ਸ਼ਹੀਦ ਕੀਤਾ ਗਿਆ।
ਜੰਗਲ ਦੇਸ਼ ਪ੍ਰਵੇਸ਼ ਜਾਏ।
ਇਸ ਵੇਲੇ ਗੁਰੂ ਕਲਗੀਧਰ ਜੀ ਜੰਗਲ ਦੇਸ਼ ਵਿਚ ਚਲੇ ਗਏ ਨੇ, ਚਮਕੌਰ ਤੋਂ ਨਿਕਲ ਕੇ ਜੰਗਲ ਦੇਸ਼ ਵਿਚ ਪ੍ਰਵੇਸ਼ ਕਰ ਗਏ ਹਨ।
ਲੱਖਾਂ ਤੁਰਕਾਂ ਕੇ ਦਲ ਆਏ।
ਔਰ ਲੱਖਾਂ ਤੁਰਕਾਂ ਦਾ ਦਲ ਆਇਆ ਸੀ ਸਤਿਗੁਰਾਂ ਤੇ ਚੜ ਕੇ, 10 ਲੱਖ ਫੌਜ ਆਈ ਸੀ ਚਮਕੌਰ ਦੀ ਜੰਗ ਵਿਚ।
ਸੁਣ ਸੁਣ ਵੱਡ ਅਫਸੋਸ ਕਰਨ ਤੇ।
ਮਾਝੇ ਦੇ ਮਜੈਲ ਸਿੰਘ ਨੇ ਸੁਣ ਸੁਣ ਕੇ ਬੜਾ ਭਾਰੀ ਅਫਸੋਸ ਕਰਦੇ ਨੇ ਆਪਣੇ ਮਨ ਵਿਚ।
ਆਪਣ ਆਪ ਕੋ ਤਿਕ ਉਚਰਨ ਤੇ।
ਆਪਣੇ ਆਪ ਤੇ ਤਿਰਕਾਰਾਂ ਪਾਉਂਦੇ ਨੇ, ਕਹਿੰਦੇ ਅਸੀਂ ਸਤਿਗੁਰਾਂ ਦਾ ਸਾਥ ਛੱਡ ਕੇ ਆਏ, ਚੰਗਾ ਨਹੀਂ ਕੀਤਾ। ਅਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਆਏ, ਚੰਗਾ ਨਹੀਂ ਕੀਤਾ।
ਦੇਸ਼ ਹਮਾਰੋ ਬੇਮੁਖ ਹੋਏ ਕਹਿ।
ਸਾਡਾ ਜਿਹੜਾ ਮਾਝੇ ਦਾ ਦੇਸ਼ ਹੈ, ਮਾਝੇ ਦਾ ਇਲਾਕਾ ਹੈ, ਉਹ ਸਤਿਗੁਰਾਂ ਤੋਂ ਬੇਮੁਖ ਹੋ ਗਿਆ। ਅਸੀਂ ਦੁਨੀ ਚੰਦ ਦਾ ਕਹਿਣਾ ਮੰਨਿਆ ਔਰ ਉਹਦੇ ਆਖੇ ਲੱਗ ਕੇ ਆ ਗਏ, ਤੇ ਫਿਰ ਕਈ ਜਿਹੜੇ ਬਦਾਵਾ ਲਿਖ ਕੇ ਵੀ ਦੇ ਕੇ ਗਏ ਸਨ। ਏਦਾਂ ਉਨ੍ਹਾਂ ਦੇ ਮਨ ਦੇ ਵਿਚ ਬੜਾ ਵੱਡਾ ਭਾਰੀ ਅਫਸੋਸ ਹੈ।
ਦੁਨੀ ਚੰਦ ਕੇ ਸੰਗ ਮਿਲੇ ਕੇ।
ਅਸੀਂ ਦੁਨੀ ਚੰਦ ਦੇ ਨਾਲ ਜਿਹੜਾ ਖੋਟਾ ਸੀ, ਆਪ ਤਾਂ ਮਰ ਮੁੱਕ ਗਿਆ ਪਰ ਸਾਡੇ ਮੱਥੇ ਤੇ ਕਲੰਕ ਲੱਗ ਗਿਆ ਵੀ ਮਾਝੇ ਦੇ ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਗਏ ਨੇ। ਐਸਾ ਕਲੰਕ ਸਾਡੇ ਮੱਥੇ ਤੇ ਲੱਗਾ, ਹੁਣ ਧੋਣਾ ਪਵੇਗਾ।
ਭਾਗੇ ਸਤਿਗੁਰ ਕੋ ਤਜ ਆਏ।
ਸਾਡੇ ਮੱਥੇ ਤੇ ਕਲੰਕ ਲੱਗਾ ਕਿ ਮਾਝੇ ਦੇ ਮਜੈਲ ਸਿੰਘ ਸਤਿਗੁਰੂ ਗੁਰੂ ਕਲਗੀਧਰ ਦਾ ਸਾਥ ਛੱਡ ਕੇ ਭੱਜ ਗਏ ਨੇ, ਨੱਠ ਗਏ ਹਨ।
ਸ੍ਰੀ ਗੁਰ ਕੋ ਕਾਰਜ ਬਿਗੜਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਾਰਜ ਵਿਗਾੜ ਕੇ ਆਏ ਆ, ਸਵਾਰ ਕੇ ਨਹੀਂ ਆਏ।
ਭਲੇ ਭਲੇ ਸਿੱਖ ਸਬਨ ਤਿਕਾਰੇ।
ਜਿੰਨੇ ਭਲੇ ਸਿੰਘ ਸੀ ਨਾ ਮਾਝੇ ਦੇ, ਉਹ ਇਨ੍ਹਾਂ ਨੂੰ ਤਰਕਾਰਾਂ ਪਾਉਂਦੇ ਨੇ, ਜਿਹੜੇ ਆਨੰਦਪੁਰ ਸਾਹਿਬ ਤੋਂ ਦੌੜ ਕੇ ਆਏ ਸੀ ਨਾ, ਇਨ੍ਹਾਂ ਨੂੰ ਲਾਹਨਤਾਂ ਪਾਉਂਦੇ ਨੇ। ਮਾਈ ਭਾਗੋ ਵਰਗੀਆਂ ਮਾਈਆਂ ਵੀ ਲਾਹਨਤਾਂ ਪਾਉਂਦੀਆਂ ਨੇ ਇਨ੍ਹਾਂ ਨੂੰ ਕਿ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਥ ਛੱਡ ਕੇ ਆਏ, ਉਹ ਚੰਗਾ ਨਹੀਂ ਕੀਤਾ।
ਦੇਸ਼ ਬੇਮੁਖ ਪਾ ਦੋਜਕ ਡਾਰੇ।
ਸਾਰਾ ਦੇਸ਼ ਬੇਮੁਖ ਕਰ ਦਿੱਤਾ। ਕੁਝ ਬੰਦਿਆਂ ਨੇ ਸਾਰੇ ਮਜੈਲਾਂ ਦਾ ਨਾਂ ਤੁਸੀਂ ਕਲੰਕਿਤ ਕਰਕੇ ਰੱਖ ਦਿੱਤਾ, ਤੁਸੀਂ ਤਾਂ ਗੁਰੂ ਤੋਂ ਬੇਮੁਖ ਹੋ ਕੇ ਸਾਰੇ ਦੇਸ਼ ਨੂੰ ਨਰਕਾਂ ਦੇ ਵਿਚ ਝੋਂਕ ਦਿੱਤਾ ਹੈ।
ਸੁਣ ਗੈਰਤ ਸਭ ਕੇ ਮਨ ਆਈ।
ਇਹ ਸੁਣ ਕੇ ਲੋਕਾਂ ਦੀਆਂ ਤਰਕਾਰਾਂ ਜਦੋਂ ਲੋਕ ਤਰਕਾਰਾਂ ਪਾਉਂਦੇ ਨੇ ਇਹਨਾਂ ਮਜੈਲਾਂ ਨੂੰ ਤੇ ਸੁਣ ਕੇ ਇਹਨਾਂ ਦੇ ਅੰਦਰ ਗੈਰਤ ਜਾਗੀ ਹੈ,
ਜਾਣੀ ਆਪਣੀ ਅਦਕ ਖੋਟਾਈ,
ਇਹਨਾਂ ਜਾਣਿਆ ਵੀ ਅਸੀਂ ਬੜਾ ਖੋਟਾ ਕੰਮ ਕੀਤਾ ਸਤਿਗੁਰਾਂ ਦਾ ਸਾਥ ਛੱਡ ਕੇ,
ਅਪਰ ਦੇਸ਼ ਅਸ ਕੋਏ ਨਾ ਹੋਵਾ,
ਹਾਲਾਂਕਿ ਉੱਥੇ ਸਾਰੇ ਇਲਾਕਿਆਂ ਦੇ ਲੋਕ ਸੀ, ਮਾਲਵੇ ਦੇ ਦੁਆਬੇ ਦੇ ਸਾਰੇ ਸਨ, ਪਰ ਕਿਸੇ ਨੇ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ, ਬਸ ਅਸੀਂ ਮਾਝੇ ਦੇ ਕੁਝ ਮਜੈਲਾਂ ਨੇ ਸਤਿਗੁਰਾਂ ਦਾ ਸਾਥ ਛੱਡਿਆ, ਇਸ ਕਰਕੇ ਸਾਡੇ ਦੇਸ਼ ਦੇ ਇਲਾਕੇ ਤੇ ਕਲੰਕ ਲੱਗਾ ਹੈ।
ਸਿਦਕ ਜਥਾ ਮਾਝੇ ਬੋਖੋਆ,
ਅਸੀਂ ਮਾਝੇ ਦੇ ਇਲਾਕੇ ਦੇ ਸਿੱਖਾਂ ਨੇ ਆਪਣਾ ਸਿਦਕ ਭਰੋਸਾ ਗਵਾਇਆ ਹੈ।
ਚਿਤਵਤ ਚਿਤ ਚਿੰਤਾ ਬੋ ਗ੍ਰਾਮੋ,
ਇਹ ਤਾਂ ਚਿੱਤ ਵਿਚ ਚਿੰਤਾ ਕਰਦਿਆਂ ਕਰਦਿਆਂ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਨੇ, ਪੰਚਾਇਤਾਂ ਇਕੱਠੀਆਂ ਹੋਈਆਂ ਨੇ।
ਕਿਮ ਗੁਰ ਕੋ ਸੁਧਰੇ ਸਭ ਕੰਮ,
ਕਹਿੰਦੇ ਚਲੋ ਆਪਾਂ ਕਿਵੇਂ ਗੁਰੂ ਸਾਹਿਬ ਜੀ ਦਾ ਕੋਈ ਕੰਮ ਸੁਧਾਰੀਏ ਕਿ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਿਸੇ ਤਰੀਕੇ ਸਾਥ ਦੇ ਸਕੀਏ।
ਪੰਚਾਇਤ ਬੋ ਗ੍ਰਾਮਨ ਕੇਰੀ,
ਕਈ ਪਿੰਡਾਂ ਦੀ ਪੰਚਾਇਤ ਇਕੱਠੀ ਹੋਈ, ਮਾਝੇ ਦੇ ਇਲਾਕੇ ਦੀ ਚਬਾਲ ਆਦਿਕ ਜਿੰਨਾ ਇਲਾਕਾ ਸੀ ਉਥੋਂ ਕਈ ਪਿੰਡਾਂ ਦੀ ਪੰਚਾਇਤ ਇਕੱਠੀ ਹੋਈ।
ਆਪਸ ਮੈਂ ਸਕੇਲ ਤਿਸ ਬੇਰੀ,
ਉਹਨਾਂ ਨੇ ਆਪੋ ਵਿਚ ਸਾਰੀ ਪੰਚਾਇਤ ਇਕੱਠੀ ਕੀਤੀ, ਸਾਰੀਆਂ ਪੰਚਾਇਤਾਂ ਇਕੱਠੀਆਂ ਕੀਤੀਆਂ।
ਪੱਠ ਪੱਠ ਮਾਨਵ ਇਕ ਥਲ ਆਏ,
ਭੇਜੇ ਪਿੰਡਾਂ ਦੇ ਵਿਚ ਵੀ ਸਾਰੀ ਪੰਚਾਇਤ ਆ ਜੇ, ਪਿੰਡ ਦੀ ਗੁਰਮਤਾ ਕਰਨਾ, ਸਲਾਹ ਕਰਨੀ ਹੈ, ਇਹਦਾ ਪਿੰਡ ਪਿੰਡ ਦੇ ਵਿਚ ਸੁਨੇਹੇ ਭੇਜ ਕੇ ਇਕ ਜਗ੍ਹਾ ਨਿਯਤ ਕਰ ਲਈ ਜਿੱਥੇ ਸਾਰੀਆਂ ਪੰਚਾਇਤਾਂ ਨੇ ਇਕੱਠਾ ਹੋ ਕੇ ਸਲਾਹ ਕਰਨੀ ਹੈ।
ਮੇਲ ਪਇਓ ਸਭ ਕੋ ਇਕ ਥਾਂ,
ਇਕ ਜਗ੍ਹਾ ਤੇ ਇਨ੍ਹਾਂ ਨੇ ਮੇਲ ਰੱਖ ਲਿਆ, ਮੀਟਿੰਗ ਰੱਖ ਲਈ, ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇਕ ਜਗ੍ਹਾ ਤੇ ਆਣ ਕੇ ਇਕੱਠੀਆਂ ਹੋ ਗਈਆਂ।
ਲਵਪੁਰ ਕੋ ਗਿਰਦਾ ਸਭ ਮੇਲੇ,
ਲਾਹੌਰ ਦਾ ਆਲਾ ਦੁਆਲਾ, ਕਿਉਂਕਿ ਲਾਹੌਰ ਵੀ ਮਾਝੇ ਦੇ ਇਲਾਕੇ ਚ ਪੈਂਦਾ ਸੀ, ਲਾਹੌਰ ਦੇ ਆਲੇ ਦੁਆਲੇ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਵੀ ਆਈਆਂ ਹਨ।
ਗਿਣਤੀ ਕੇ ਮਾਨਵ ਮੁਖ ਭਲੇ,
ਪਰ ਬਹੁਤੇ ਬੰਦੇ ਨੇ ਜਿਹੜੇ ਚੋਣਵੇਂ ਬੰਦੇ ਨੇ ਪਿੰਡਾਂ ਦੇ, ਹਰ ਇਕ ਪਿੰਡ ਚੋ ਦੋ ਦੋ ਚਾਰ ਚਾਰ ਚੋਣਵੇਂ ਬੰਦੇ ਜਿਹੜੇ ਸਾਰੇ ਪਿੰਡ ਦੇ ਆਗੂ ਹੋਣ, ਜਿਨ੍ਹਾਂ ਦੀ ਗੱਲ ਸਾਰੇ ਪਿੰਡ ਵਾਲੇ ਮੰਨਦੇ ਹੋਣ, ਉਹ ਦੋ ਦੋ ਚਾਰ ਚਾਰ ਬੰਦੇ ਆਣ ਕੇ ਇਕੱਠੇ ਹੋਣ ਲੱਗੇ ਹਨ।
ਕਰਤ ਸੋਚ ਚਿੰਤਾ ਮੈਂ ਗਰਤ,
ਸਾਰੇ ਇਕੱਠੇ ਹੋ ਕੇ ਸੋਚਦੇ ਨੇ, ਨਾਲੇ ਚਿੰਤਾ ਵਿਚ ਗਰਤ ਹੁੰਦੇ ਹਨ।
ਬੇਮੁਖਤਾ ਕੋ ਫਲ ਹੋਏ ਨਰਕ,
ਜੇ ਅਸੀਂ ਗੁਰੂ ਤੋਂ ਬੇਮੁਖ ਹੋਏ ਆ ਤੇ ਗੁਰੂ ਤੋਂ ਬੇਮੁਖ ਹੋਣ ਦਾ ਇੱਕੋ ਫਲ ਹੈ, ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹ ਸਿੱਧਾ ਨਰਕਾਂ ਦੀ ਅੱਗ ਵਿਚ ਸੜਦਾ ਹੈ। ਗੁਰੂ ਤੋਂ ਬੇਮੁਖ ਹੋਇਆ ਨਰਕਾਂ ਵਿਚ ਪੈਂਦਾ ਹੈ, ਇਹੀ ਇੱਕ ਬੇਮੁਖਤਾ ਦਾ ਫਲ ਹੈ।
ਆਪਸ ਮੈਂ ਵਿਚਾਰ ਠਹਿਰਾਈ,
ਗੁਰਬਾਣੀ ਵੀ ਇਹ ਕਹਿੰਦੀ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਗੁਰੂ ਤੋਂ ਬੇਮੁਖ ਹੋਇਆ ਨੂੰ ਮੁਕਤੀ ਨਹੀਂ ਮਿਲਦੀ। ਆਪਾਂ ਸਾਰਿਆਂ ਨੇ ਆਪਸ ਵਿਚ ਰਲ ਕੇ ਵਿਚਾਰ ਕਰਨੀ ਹੈ ਕਿ ਬੇਮੁਖਤਾ ਦਾ ਜਿਹੜਾ ਸਾਡੇ ਮੱਥੇ ਤੇ ਕਲੰਕ ਲੱਗਾ ਹੈ ਇਹਨੂੰ ਕਿਵੇਂ ਧੋਇਆ ਜਾਵੇ। ਏਦਾਂ ਇਹਨਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ ਹੈ।
ਸੋ ਦੋ ਸੈ ਨਰ ਗੁਰ ਢਿੱਡ ਜਾਈ,
ਕਹਿੰਦੇ ਏਦਾਂ ਕਰੀਏ ਵੀ ਆਪਾਂ 100-200 ਬੰਦੇ ਇਕੱਠੇ ਹੋਈਏ ਪਿੰਡਾਂ ਦੇ ਇਲਾਕੇ ਦੇ, ਤੇ 100-200 ਬੰਦਾ ਇਕੱਠੇ ਹੋ ਕੇ ਫਿਰ ਗੁਰੂ ਕਲਗੀਧਰ ਜੀ ਦੇ ਕੋਲ ਜਾਈਏ, ਮਾਲਵੇ ਦੇ ਇਲਾਕੇ ਚ, ਜੰਗਲ ਦੇ ਇਲਾਕੇ ਚ ਜਿੱਥੇ ਇਸ ਵੇਲੇ ਸਤਿਗੁਰੂ ਜੀ ਨੇ,
ਪ੍ਰਭ ਕੋ ਮਿਲ ਐਸੇ ਸਮਝਾਵੇ,
ਸਤਿਗੁਰੂ ਜੀ ਨਾਲ ਮਿਲ ਕੇ ਉਹਨਾਂ ਨੂੰ ਜਾ ਕੇ ਸਮਝਾਉਣ ਦਾ ਯਤਨ ਕਰੀਏ। ਫਿਰ ਵੀ ਇਹਨਾਂ ਦੀ ਮਤ ਦੇ ਵਿਚ ਪੜਦਾ ਹੀ ਰਿਹਾ, ਕਹਿੰਦੇ ਜੀ ਗੁਰੂ ਨੂੰ ਚੱਲ ਕੇ ਸਮਝਾਈਏ ਕਿ ਹੁਣ ਉਹ ਜੰਗ ਯੁੱਧ ਛੱਡ ਦੇਣ। ਹੁਣ ਸਿੱਖ ਦੀ ਬਿਰਤੀ ਏਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਅਸੀਂ ਗੁਰੂ ਨੂੰ ਸਮਝਾਉਣਾ, ਸਿੱਖ ਦੀ ਤਾਂ ਬਿਰਤੀ ਹੈ ਵੀ ਅਸੀਂ ਗੁਰੂ ਦੀ ਸਮਝ ਲੈਣੀ ਹੈ। ਪਰ ਇਹਨਾਂ ਨੇ ਆਖਿਆ ਵੀ ਆਪਾਂ ਚੱਲ ਕੇ ਸਤਿਗੁਰਾਂ ਨੂੰ ਸਮਝਾਈਏ, ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ।
ਹੱਥ ਜੋੜ ਕਰ ਸੀਸ ਨਿਵਾਵੇ,
ਹੱਥ ਜੋੜ ਕੇ ਸਤਿਗੁਰੂ ਕਲਗੀਧਰ ਦੇ ਅੱਗੇ ਚੱਲ ਕੇ ਆਪਣਾ ਸੀਸ ਨਵਾਈਏ ਔਰ ਉਹਨਾਂ ਨੂੰ ਜਾ ਕੇ ਬੇਨਤੀ ਕਰੀਏ।
ਪੂਰਬਲੇ ਗੁਰ ਆਨ ਕਿਰੀਤ,
ਉਹਨਾਂ ਨੂੰ ਇਹ ਬੇਨਤੀ ਕਰੀਏ ਕਿ ਗੁਰੂ ਜੀ ਜਿਵੇਂ ਪਹਿਲਾਂ ਵੱਡੇ ਸਤਿਗੁਰੂ ਜੀ ਮਰਿਆਦਾ ਦੇ ਧਾਰਨੀ ਰਹੇ ਨੇ, ਵੱਡੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਿ ਰਾਏ ਸਾਹਿਬ, ਜਿਵੇਂ ਉਹਨਾਂ ਨੇ ਮਰਿਆਦਾ ਰੱਖੀ, ਕੋਈ ਜੰਗ ਯੁੱਧ ਨਹੀਂ ਲੜੇ ਉਹਨਾਂ ਨੇ, ਉਹ ਗੁਰਤਾ ਗੱਡੀ ਤੇ ਬਹਿ ਕੇ ਕੇਵਲ ਸ਼ਾਂਤੀ ਭਗਤੀ ਦਾ ਉਪਦੇਸ਼ ਦਿੰਦੇ ਰਹੇ ਨੇ।
ਜੇ ਤੁਮ ਧਾਰੋ ਥਿਰ ਕਰ ਚੀਤ,
ਜੇ ਤੁਸੀਂ ਵੀ ਉਸੇ ਤਰ੍ਹਾਂ ਦੀ ਮਰਿਆਦਾ ਧਾਰਨ ਕਰ ਲੋ ਵੱਡੇ ਸਤਿਗੁਰਾਂ ਵਾਲੀ, ਤੁਸੀਂ ਵੀ ਸ਼ਾਂਤੀ ਨਾਲ ਮੰਜੀ ਤੇ ਬਹਿ ਕੇ ਗੁਰੂ ਉਪਦੇਸ਼ ਦਿਓ, ਏਦਾਂ ਦਾ ਜੇ ਤੁਸੀਂ ਆਪਣਾ ਚਿੱਤ ਸਿਰ ਕਰਦੇ ਹੋ
ਤੋ ਸਿੱਖੀ ਨਿਰਭੈ ਤੁਮਾਰੀ,
ਅਸੀਂ ਤੁਹਾਡੀ ਸਿੱਖੀ ਨਿਭਾਵਾਂਗੇ, ਤਾਂ ਅਸੀਂ ਤੁਹਾਡੇ ਸਿੱਖ ਬਣ ਕੇ ਸਿੱਖੀ ਨਿਭਾਵਾਂਗੇ।
ਦਇਆ ਕਰੋ ਗਤ ਕਰੋ ਹਮਾਰੀ,
ਸਾਡੇ ਤੇ ਦਇਆ ਕਰਕੇ ਸਾਡੀ ਮੁਕਤੀ ਕਰੋ, ਸਾਡੀ ਗਤ ਕਰੋ, ਕਲਿਆਣ ਕਰੋ।
ਇਹ ਤੁਰਕਨ ਕੇ ਸੰਗ ਬਖੇਰਾ,
ਜੇ ਤੁਸੀਂ ਤੁਰਕਾਂ ਦੇ ਨਾਲ ਬਖੇੜਾ ਹੀ ਰੱਖਣਾ, ਆ ਤੁਰਕਾਂ ਦੇ ਨਾਲ ਰੋਜ਼ ਹੀ ਖੜਕਾਈ ਰੱਖਣੀ ਆ, ਰੋਜ਼ ਹੀ ਜੰਗ ਯੁੱਧ ਰੱਖਣਾ ਹੈ।
ਦਿਨ ਪ੍ਰਤ ਕਰੋ ਜੰਗ ਵੱਡ ਚੇਰਾ,
ਦਿਨ ਪ੍ਰਤੀ ਦਿਨ ਤੁਸੀਂ ਇਹ ਜੰਗ ਲੜਨੇ ਨੇ, ਜੰਗਾਂ ਦੇ ਝੇੜੇ ਲੜਨੇ ਹਨ।
ਮੈਂ ਸਿੱਖੀ ਕੋਈ ਨਿਰਭਾਉ,
ਫਿਰ ਅਸੀਂ ਤੁਹਾਡੀ ਸਿੱਖੀ ਨਹੀਂ ਨਿਭਾ ਸਕਦੇ। ਆਪਾਂ ਇਹ ਗੱਲ ਕਹਿਣੀ ਆ ਜਾ ਕੇ ਵੀ ਜੇ ਤਾਂ ਪਹਿਲੇ ਗੁਰੂਆਂ ਵਾਂਗੂ ਸ਼ਾਂਤੀ ਨਾਲ ਬਹਿੰਦੇ ਹੋ, ਫਿਰ ਤਾਂ ਅਸੀਂ ਤੁਹਾਡੇ ਸਿੱਖੀ ਨਿਭਾਵਾਂਗੇ ਸਿੱਖ ਬਣ ਕੇ, ਤੇ ਜੇ ਤੁਸੀਂ ਨਿਤ ਜੰਗ ਹੀ ਲੜਨੇ ਨੇ ਤੁਰਕਾਂ ਦੇ ਨਾਲ, ਤੇ ਫਿਰ ਨੀ ਅਸੀਂ ਤੁਹਾਡੀ ਸਿੱਖੀ ਨਿਭਾਣੀ, ਫਿਰ ਸਾਡੇ ਕੋਲੋਂ ਤੁਹਾਡੀ ਸਿੱਖੀ ਦਾ ਨਿਰਵਾਹ ਨੀ ਹੋਣਾ।
ਪਸੇ ਪ੍ਰਜਾ ਹੋਏ ਦੇਸ਼ਨ ਮਾਉ,
ਅਸੀਂ ਲੋਕ ਰਾਜਿਆਂ ਦੀ ਪ੍ਰਜਾ ਬਣ ਕੇ ਦੇਸ਼ਾਂ ਦੇ ਵਿਚ ਵਸਦੇ ਰਹਾਂਗੇ, ਹੁਣ ਵੀ ਵਸਦੇ ਹਾਂ।
ਲੜਿਓ ਨਾ ਜਾਏ ਸ਼ਾਹ ਕੇ ਸੰਗ,
ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ, ਉਹਦੇ ਨਾਲ ਸਾਡੇ ਕੋਲੋਂ ਲੜਿਆ ਨੀ ਜਾਣਾ, ਉਹਦੇ ਨਾਲ ਅਸੀਂ ਜੰਗ ਨੀ ਲੜ ਸਕਦੇ।
ਆਖੋ ਲਸ਼ਕਰ ਠਾਨਤ ਜੰਗ,
ਲੜਾਂਗੇ ਉਹਦੇ ਕੋਲ ਲੱਖਾਂ ਦੀ ਗਿਣਤੀ ਵਿਚ ਲਸ਼ਕਰ ਹੈ, ਲੱਖਾਂ ਦੀ ਗਿਣਤੀ ਵਿਚ ਫੌਜ ਹੈ, ਕਿੰਨਾ ਕੁ ਜੰਗ ਲੜਾਂਗੇ।
ਜੇ ਤੁਮ ਕਹੋ ਸਾਥ ਤੁਰਕਾਨੇ,
ਜੇ ਤੁਸੀਂ ਗੁਰੂ ਜੀ ਇਹ ਕਹੋ ਕਿ ਤੁਰਕਾਂ ਦੇ ਨਾਲ,
ਹਮਰੇ ਝਗੜੇ ਪਰੇ ਮਹਾਨੇ,
ਸਾਡੇ ਝਗੜੇ ਪਏ ਹੋਏ ਨੇ ਤੁਰਕਾਂ ਨਾਲ, ਸਾਡਾ ਜੰਗ ਪਿਆ ਹੋਇਆ, ਉਹਨਾਂ ਨਾਲ ਸਾਡੀ ਲਵੈਰ ਪਿਆ ਹੋਇਆ ਹੈ।
ਤੋ ਹਮ ਦਿੱਲੀ ਪਹੁੰਚੇ ਸਾਰੇ,
ਗੁਰੂ ਜੀ ਅਸੀਂ ਬਾਦਸ਼ਾਹ ਕੋਲ ਦਿੱਲੀ ਪਹੁੰਚਾਂਗੇ, ਜਾ ਕੇ ਤੁਹਾਡੀ ਸੰਧੀ ਕਰਾ ਦੇਣਾ ਵੀ ਤੁਹਾਡਾ ਝਗੜਾ ਮੁੱਕ ਜਾਏ, ਤੁਹਾਡੀ ਲੜਾਈ ਖਤਮ ਕਰਨ ਵਾਸਤੇ ਅਸੀਂ ਦਿੱਲੀ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰਾਂਗੇ।
ਕਰੇ ਸੁਨਾਵਨ ਸਰਬ ਪ੍ਰਕਾਰੇ,
ਸਰਬ ਪ੍ਰਕਾਰ ਨਾਲ ਉੱਥੇ ਜਾ ਕੇ ਦਿੱਲੀ ਵਿਚ ਬਾਦਸ਼ਾਹ ਨੂੰ ਸਾਰੀ ਗੱਲ ਦੱਸਾਂਗੇ।
ਭਲੀ ਪਾਤ ਹਮ ਲੈ ਨਵੇਰਾ,
ਭਲੀ ਪ੍ਰਕਾਰ ਨਾਲ ਇਹ ਸਾਰੀ ਲੜਾਈ ਅਸੀਂ ਨਿਬੇੜ ਦਿਆਂਗੇ, ਇਹ ਝਗੜਾ ਨਿਬੇੜ ਦਿਆਂਗੇ, ਮੁੜ ਕੇ ਕੋਈ ਜੰਗ ਯੁੱਧ ਦਾ ਖਿਆਲ ਵੀ ਨਹੀਂ ਹੋਣ ਲੱਗਾ।
ਨਹੀਂ ਰਹਿਣ ਦੇਵੇਂ ਕੋ ਚੇਰਾ,
ਅਸੀਂ ਕਿਸੇ ਵੀ ਪ੍ਰਕਾਰ ਦਾ ਝੇੜਾ ਨਹੀਂ ਰਹਿਣ ਦਿਆਂਗੇ, ਸਾਰੇ ਝੇੜੇ ਝਗੜੇ ਮਿਟਾ ਦਿਆਂਗੇ।
ਹਮਰੇ ਰਾਹੀਂ ਸਭ ਕੁਛ ਹੋਏ,
ਸਾਡੇ ਰਾਹੀਂ ਸਭ ਕੁਝ ਹੋ ਜਾਏਗਾ, ਅਸੀਂ ਜੋ ਕਰਾਂਗੇ ਉਸੇ ਤਰ੍ਹਾਂ ਹੋ ਜਾਵੇਗਾ, ਅਸੀਂ ਵੀ ਇਲਾਕੇ ਦੇ ਮੋਹਦਵਾਰ ਬੰਦੇ ਹਾਂ, ਇਲਾਕੇ ਦੇ ਨਗਰਾਂ ਦੇ ਪੰਚਾਇਤ ਹਾਂ।
ਵਾਦ ਵਿਰੋਧ ਦੇਂਗੇ ਖੋਏ,
ਜਿਹੜਾ ਵਾਦ ਵਿਰੋਧ ਹੈ ਇਹ ਅਸੀਂ ਗਵਾ ਦਿਆਂਗੇ, ਲੜਾਈ ਝਗੜੇ ਰੋਜ਼ ਰੋਜ਼ ਦੇ ਮਿਟਾ ਦਿਆਂਗੇ।
ਆਪ ਸੁਖੀ ਰਹੀਏ ਸਭ ਰੀਤ,
ਤੁਸੀਂ ਆਪ ਸੁਖ ਦੇ ਨਾਲ ਸਰਬ ਰੀਤੀਆਂ ਨਾਲ ਰਹੋ, ਤੁਹਾਨੂੰ ਕੋਈ ਲੜਾਈ ਕਰਨ ਦੀ ਜੰਗ ਯੁੱਧ ਕਰਨ ਦੀ ਲੋੜ ਨਹੀਂ ਹੈ।
ਨਿਰਬਾਹੋ ਸਿੱਖਣ ਕੀ ਪ੍ਰੀਤ,
ਤੁਸੀਂ ਆਪਣੇ ਸਿੱਖਾਂ ਦੀ ਪ੍ਰੀਤ ਨਿਭਾਵੋ, ਆਪਣੇ ਸਿੱਖਾਂ ਦਾ ਪਿਆਰ ਨਿਭਾਵੋ, ਕੇਵਲ ਆਪਣੇ ਸਿੱਖਾਂ ਨੂੰ ਮੰਜੀ ਤੇ ਬਹਿ ਕੇ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਿਆ ਕਰੋ, ਤੁਹਾਨੂੰ ਜੰਗ ਕਰਨ ਦੀ ਲੜਾਈ ਕਰਨ ਦੀ ਕੋਈ ਲੋੜ ਨਹੀਂ।
ਹਮ ਸਿੱਖ ਹੋਏ ਤੁਮ ਗੁਰੂ ਬਣੀ ਜੈ,
ਅਸੀਂ ਤੁਹਾਡੇ ਸਿੱਖ ਬਣਦੇ ਹਾਂ, ਤੁਸੀਂ ਸਾਡੇ ਗੁਰੂ ਬਣੋ, ਅਸੀਂ ਤੁਹਾਡੀ ਪੂਜਾ ਕਰਦੇ ਹਾਂ।
ਰਸ ਤੁਰਕਨ ਕੇ ਸੰਗ ਰੱਖੀ ਜੈ,
ਤੁਰਕਾਂ ਨਾਲ ਲੜਾਈ ਨਾ ਕਰੋ, ਇਹਨਾਂ ਮਲੇਛਾਂ ਨਾਲ ਲੜਾਈ ਨਾ ਕਰੋ, ਇਹਨਾਂ ਨਾਲ ਪਿਆਰ ਬਣਾ ਕੇ ਰੱਖੋ, ਇਹਨਾਂ ਨਾਲ ਮਿੱਤਰਤਾ ਬਣਾ ਕੇ ਰੱਖੋ।
ਨਹੀਂ ਤਾਂ ਹਮ ਸਿੱਖ ਨਾ ਤੁਮ ਗੁਰ ਹੋਏ,
ਜੇ ਤੁਸੀਂ ਤੁਰਕਾਂ ਨਾਲ ਨਹੀਂ ਬਣਾ ਕੇ ਰੱਖਣੀ ਤੇ ਫਿਰ ਮਹਾਰਾਜ ਤੁਸੀਂ ਸਾਡੇ ਗੁਰੂ ਨੀ ਤੇ ਅਸੀਂ ਫਿਰ ਸਿੱਖ ਨੀ ਤੁਹਾਡੇ। ਸਾਡੀ ਸਿੱਖੀ ਤਾਂ ਹੀ ਬਣੇਗੀ ਜੇ ਤੁਸੀਂ ਤੁਰਕਾਂ ਨਾਲ ਪਿਆਰ ਪਾ ਕੇ ਰੱਖੋਗੇ, ਉਹਨਾਂ ਨਾਲ ਲੜਾਈ ਨਹੀਂ ਕਰੋਗੇ। ਲੜਾਈ ਅਸੀਂ ਮਿਟਾਵਾਂਗੇ ਬਾਦਸ਼ਾਹ ਕੋਲ ਜਾ ਕੇ, ਝਗੜੇ ਅਸੀਂ ਖਤਮ ਕਰਾਂਗੇ ਬਾਦਸ਼ਾਹ ਨਾਲ ਮਿਲ ਕੇ। ਤੇ ਮਹਾਰਾਜ ਜੇ ਤੁਸੀਂ ਨਹੀਂ ਹਟਦੇ ਤੇ ਫਿਰ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਸਿੱਖ ਹਾਂ।
ਬਿਗੜੇ ਬਾਤ ਲਖੋ ਦਿਸ਼ ਧੋਏ,
ਦੋਹਾਂ ਪਾਸਿਓਂ ਇਹ ਗੱਲ ਵਿਗੜ ਜਾਏਗੀ।
ਬ੍ਰਾਹਮਣ ਕੀ ਪੰਚਾਇਤ ਸਾਰੀ,
ਅਸੀਂ ਸਾਰੇ ਪਿੰਡਾਂ ਦੀ ਪੰਚਾਇਤ ਇਕੱਠੇ ਹੋ ਕੇ ਆ ਰਹੇ ਹਾਂ।
ਇਸ ਪ੍ਰਕਾਰ ਕੀ ਮਸਲਤ ਤਾਰੀ,
ਇੱਦਾਂ ਇਹਨਾਂ ਪੰਚਾਇਤ ਵਾਲਿਆਂ ਨੇ ਇਹ ਸਲਾਹ ਕੀਤੀ ਸਾਰਿਆਂ ਨੇ ਰਲ ਕੇ ਨਾ ਵੀ ਆਪਾਂ ਗੁਰੂ ਜੀ ਕੋਲ ਇੱਦਾਂ ਚੱਲੀਏ, ਉਹਨਾਂ ਨੂੰ ਕਹੀਏ ਝਗੜੇ ਮਿਟਾ ਦੇਣ, ਲੜਾਈਆਂ ਮਿਟਾ ਦੇਣ, ਤੇ ਝਗੜੇ ਲੜਾਈਆਂ ਮਿਟਾ ਕੇ ਬਾਦਸ਼ਾਹ ਨਾਲ ਸੰਧੀ ਕਰ ਲੈਣ ਤੇ ਸ਼ਾਂਤੀ ਨਾਲ ਬਹਿ ਕੇ ਉਪਦੇਸ਼ ਦਿਆ ਕਰਨ, ਤਾਂ ਅਸੀਂ ਉਹਨਾਂ ਦੇ ਸਿੱਖ ਬਣਾਂਗੇ ਤੇ ਉਹ ਸਾਡੇ ਗੁਰੂ ਨੇ, ਨਹੀਂ ਤਾਂ ਅਸੀਂ ਸਿੱਖੀ ਨਹੀਂ ਨਿਭਾ ਸਕਦੇ। ਫਿਰ ਅਸੀਂ ਕਹਿ ਦਿਆਂਗੇ ਵੀ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਸਿੱਖ ਹਾਂ। ਏਦਾਂ ਇਹਨਾਂ ਪੰਚਾਇਤਾਂ ਨੇ ਪਿੰਡਿਆਂ ਨੇ ਰਲ ਕੇ ਸਲਾਹ ਕੀਤੀ, ਏਦਾਂ ਦਾ ਇਹਨਾਂ ਨੇ ਆਪਸ ਵਿਚ ਸਲਾਹ ਬਣਾਈ ਹੈ।
ਪ੍ਰੇਮੀ ਸਿੱਖ ਹੋਏ ਤਬ ਤਿਆਰ,
ਏਦਾਂ ਇਹਨਾਂ ਵਿਚੋਂ ਪ੍ਰੇਮ ਵਾਲੇ ਸਿੱਖ ਵੀ ਸਨ, ਭਾਈ ਮਹਾਂ ਸਿੰਘ ਵਰਗੇ ਜਿਨ੍ਹਾਂ ਨੇ ਟੁੱਟੀ ਗੰਢਣੀ ਸੀ, ਉਹ ਵੀ ਹੋਏ ਨੇ ਨਾਲ ਤਿਆਰ ਚੱਲਣ ਲਈ।
ਗੁਰ ਸਨ ਮਿਲਵੇ ਇੱਛਾ ਧਾਰ,
ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਪਣੇ ਮਨ ਚ ਇੱਛਾ ਧਾਰ ਕੇ ਚੱਲ ਪਏ ਹਨ।
ਗ੍ਰਾਮ ਗ੍ਰਾਮ ਤੇ ਇੱਕ ਨਰ ਔਰ,
ਪਿੰਡ ਪਿੰਡ ਚੋ ਇੱਕ ਇੱਕ ਬੰਦਾ ਲੈ ਲਿਆ ਇਹਨਾਂ ਨੇ, ਇੱਕ ਇੱਕ ਪਿੰਡ ਚੋ ਇੱਕ ਇੱਕ ਬੰਦਾ ਲੈ ਲਿਆ ਨਾਲ।
ਚਲਨ ਹੇਤ ਮਿਲ ਕਰ ਤਿਸ ਠੋਰ,
ਚੱਲਣ ਵਾਸਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਚੱਲਣ ਲੱਗੇ ਹਨ।
ਏ ਸਨਦ ਬਦ ਤਬ ਸਾਰੇ,
ਸਨਦ ਬਦ ਹੋ ਕੇ ਸ਼ਸਤਰ ਧਾਰੀ ਹੋ ਕੇ ਚੱਲੇ ਨੇ ਸਾਰੇ।
ਸ੍ਰੀ ਸਤਿਗੁਰ ਕੀ ਔਰ ਪਧਾਰੇ,
ਚੱਲ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਵਧੇ ਨੇ, ਜਿੱਥੇ ਮਹਾਰਾਜ ਜੀ ਇਸ ਵੇਲੇ ਬਿਰਾਜਮਾਨ ਹਨ।
ਗ੍ਰਾਮ ਹਰੀ ਕੇ ਪੱਤਨ ਆਏ,
ਚਲਦਿਆਂ ਚਲਦਿਆਂ ਹਰੀ ਕਾ ਜਿਹੜਾ ਪੱਤਣ ਹੈ ਉਥੋਂ ਚੱਲ ਕੇ ਆਏ ਨੇ ਲੰਘ ਕੇ।
ਸਲਤਾ ਦੋਨੋ ਤਰ ਹਰ ਖਾਏ,
ਦੋ ਦਰਿਆ ਇਕੱਠੇ ਹੁੰਦੇ ਨੇ ਸਤਲੁਜ ਬਿਆਸ, ਹਰੀ ਕੇ ਪੱਤਣ ਤੋਂ ਇਹਨਾਂ ਦੋਵਾਂ ਦਰਿਆਵਾਂ ਨੂੰ ਤਰ ਕੇ ਪਾਰ ਆਏ ਹਨ।
ਗੁਰ ਕੀ ਸੁਧ ਸੁਨ ਕਰ ਸਭ ਤਬੈ,
ਸਾਰੀ ਖਬਰ ਪਤਾ ਕਰਕੇ ਵੀ ਇਸ ਵੇਲੇ ਕਲਗੀਧਰ ਜੀ ਕਿੱਥੇ ਨੇ, ਸਾਰਾ ਪਤਾ ਟਿਕਾਣਾ ਪਤਾ ਕਰਕੇ ਚੱਲ ਪਏ ਹਨ।
ਇਹਨੇ ਗ੍ਰਾਮ ਤਿਆਗ ਕਰ ਅਵੈ,
ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਵੇਲੇ ਦੀਨੇ ਕਾਂਗੜ ਤੋਂ ਚੱਲ ਚੁੱਕੇ ਨੇ, ਦੀਨੇ ਕਾਂਗੜ ਤੋਂ ਮਹਾਰਾਜ ਜੀ ਚਾਲਾ ਪਾ ਕੇ ਅੱਗੇ ਜਾ ਚੁੱਕੇ ਨੇ।
ਖਿਦਰਾਣੇ ਸਰ ਕੀ ਦਿਸ਼ ਆਏ,
ਪਤਾ ਲੱਗਾ ਇਹਨਾਂ ਨੂੰ ਵੀ ਇਸ ਵੇਲੇ ਸਤਿਗੁਰੂ ਜੀ ਖਿਦਰਾਣੇ ਦੇ ਢਾਬ ਵਾਲੇ ਪਾਸੇ ਨੂੰ ਜਾ ਰਹੇ ਨੇ।
ਸੁਨਤ ਸਿੰਘ ਹਰਖਤ ਇਤ ਧਾਏ,
ਸੁਣ ਕੇ ਸਿੰਘ ਬੜੇ ਖੁਸ਼ ਹੋਏ ਤੇ ਬੜੀ ਛੇਤੀ ਨਾਲ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇਧਰ ਨੂੰ ਚੱਲ ਕੇ ਆਏ।
ਰਮਿਆਣੇ ਤੇ ਕਰ ਗੁਰ ਕੂਚ,
ਉਧਰੋਂ ਸਿੱਖ ਚੱਲ ਪਏ ਦਰਸ਼ਨ ਕਰਨ ਵਾਸਤੇ, ਨੇੜੇ ਆ ਪਹੁੰਚੇ ਮਾਲਵੇ ਵਿਚ, ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਮਿਆਣੇ ਕੁਝ ਸਮਾਂ ਟਿਕਾਣਾ ਕੀਤਾ ਤੇ ਰਮਿਆਣੇ ਤੋਂ ਅੱਗੇ ਚੱਲ ਪਏ।
ਤਕ ਆ ਗਏ ਉਲੰਘ ਪਹੁੰਚ,
ਮਹਾਰਾਜ ਜੀ ਨੇ ਕੁਝ ਕ ਪੈਂਡਾ ਤੈਅ ਕੀਤਾ, ਥੋੜਾ ਜਿਹਾ ਅੱਗੇ ਗਏ ਹਨ।
ਜਾਟ ਵਿੜੰਗ ਜੁਗ ਰਾਜ ਨਾਮ ਤੈ,
ਖਾਲਸਾ ਜੀ ਜੱਟਾਂ ਦਾ ਇੱਕ ਗੋਤਰ ਹੁੰਦਾ ਵਿੜਿੰਗ, ਉਸ ਵੜਿੰਗ ਜਾਤ ਦਾ ਗੋਤਰ ਦਾ ਇੱਕ ਜੱਟ ਸੀ, ਇਹਦਾ ਨਾਂ ਸੀ ਜੁਗਰਾਜ। ਜੁਗਰਾਜ ਨਾਮ ਦਾ ਇੱਕ ਜੱਟ ਸੀ, ਉਹ ਵੇਖਿਆ ਰਸਤੇ ਵਿਚ ਖਲੋਤਾ,
ਖਰੋ ਹੋਤੋ ਗੁਰ ਪੰਥ ਜਾਤ ਜੈ,
ਖੜਾ ਸੀ ਰਮਿਆਣੇ ਪਿੰਡ ਦੇ ਨਾਲ ਹੀ ਨਾ, ਜਦੋਂ ਮਹਾਰਾਜ ਜੀ ਅੱਗੇ ਲੰਘ ਕੇ ਗਏ ਤੇ ਜੁਗਰਾਜ ਨਾਮ ਦਾ ਜੱਟ ਸੀ ਜਿਹੜਾ ਜ਼ਿਮੀਦਾਰ, ਇਹ ਉਥੇ ਖਲੋਤਾ ਹੋਇਆ ਸਤਿਗੁਰੂ ਜੀ ਨੇ ਇਹਨੂੰ ਜਾਂਦਿਆਂ ਨੂੰ ਵੇਖਿਆ।
ਇਸ ਬਿਲੋਕ ਸਿੱਖ ਬਾਕ ਉਚਾਰਾ,
ਉਹਨੂੰ ਵੇਖ ਕੇ ਇੱਕ ਸਿੱਖ ਬੋਲਿਆ ਕਹਿਣ ਲੱਗਾ,
ਸੁਨੋ ਚੌਧਰੀ ਸ਼ਰਵਨ ਮਜਾਰਾ।
ਉਹ ਜੱਟ ਉਥੇ ਖੜਾ ਸੀ ਜੁਗਰਾਜ, ਤੇ ਇੱਕ ਸਿੱਖ ਉਹਨੂੰ ਕੋਲ ਖਲੋ ਕੇ ਬੋਲਿਆ ਕਹਿਣ ਲੱਗਾ, ਚੌਧਰੀ ਜੀ, ਉਹ ਜੁਗਰਾਜ ਚੌਧਰੀ ਵੀ ਸੀ ਇਲਾਕੇ ਦਾ, ਕਹਿਣ ਲੱਗਾ ਚੌਧਰੀ ਜੀ ਸੁਣੋ ਇੱਕ ਗੱਲ ਤੁਹਾਨੂੰ ਦੱਸਾਂ।
ਗਨ ਮੁਸਲਨ ਕੋ ਲਸ਼ਕਰ ਆਵੇ,
ਪਿੱਛੇ ਸਤਿਗੁਰਾਂ ਦੀ ਭਾਲ ਕਰਦਿਆਂ ਮੁਸਲਿਆਂ ਦਾ ਦਲ ਆ ਰਿਹਾ, ਸੂਬਾ ਸਰਹੰਦ ਵਜ਼ੀਰ ਖਾਂ ਆਪਣੇ ਨਾਲ ਵੱਡੀ ਭਾਰੀ ਫੌਜ ਲੈ ਕੇ ਸਤਿਗੁਰਾਂ ਦੀ ਭਾਲ ਕਰਦਾ ਆ ਰਿਹਾ।
ਜੇ ਤੁਝ ਬੂਜਤ ਅਗਰ ਸਿਧਾਵੇ,
ਜੇ ਉਹ ਤੈਨੂੰ ਪੁੱਛਣਗੇ, ਕਿਉਂਕਿ ਅਸੀਂ ਲੰਘ ਕੇ ਚੱਲੇ ਆ ਤੇ ਪਿੱਛੋਂ ਆਵਣਗੇ ਤੇ ਤੈਨੂੰ ਪੁੱਛਣਗੇ ਕਿਉਂਕਿ ਤੂੰ ਚੌਧਰੀ ਇਸ ਇਲਾਕੇ ਦਾ, ਉਹ ਤੈਨੂੰ ਪੁੱਛਣਗੇ ਵੀ ਗੁਰੂ ਜੀ ਅੱਗੇ ਗਏ ਨੇ ਕਿ ਨਹੀਂ।
ਗਏ ਅਗਾਰੀ ਗੁਰ ਇਤ ਦਿਸ਼ਕੋ,
ਪੁੱਛਣਗੇ ਵੀ ਗੁਰੂ ਜੀ ਇਧਰ ਨੂੰ ਗਏ ਨੇ ਕਿ ਕਿਧਰ ਨੂੰ ਗਏ ਨੇ, ਤੈਨੂੰ ਰਸਤਾ ਪੁੱਛਣਗੇ।
ਤੋ ਨਾ ਬਤਾਵਨ ਕਰੀਏ ਕਿਸ ਕੋ,
ਹੇ ਜੁਗਰਾਜ ਤੂੰ ਕਿਸੇ ਨੂੰ ਦੱਸੀ ਨਾ, ਉਹਨਾਂ ਨੂੰ ਦੱਸੀ ਨਾ ਵੀ ਕਿੱਧਰ ਗਏ ਨੇ ਸਤਿਗੁਰੂ ਜੀ, ਤੂੰ ਚੁੱਪ ਰਹੀ।
ਸੁਨਤ ਜੱਟ ਬੋਲੇ ਹੋ ਮੁਖ ਤਬੈ,
ਇਹ ਸੁਣ ਕੇ ਜਿਹੜਾ ਉਹ ਜੱਟ ਸੀ ਜੁਗਰਾਜ ਬੋਲਿਆ, ਕਹਿਣ ਲੱਗਾ
ਮੈਂ ਕਹੋ ਬੂਜੀਓ ਮੁਸਲੋ ਜਬੈ,
ਕਹਿੰਦਾ ਜੀ ਜੇ ਮੈਨੂੰ ਮੁਸਲੇ ਪੁੱਛਣਗੇ ਗੁਰੂ ਸਾਹਿਬ ਜੀ ਬਾਰੇ ਵੀ ਸਤਿਗੁਰੂ ਜੀ ਅੱਗੇ ਗਏ ਨੇ ਜਾਂ ਨਹੀਂ ਗਏ,
ਨਹੀਂ ਬਤਾਵਨ ਕੋ ਕਿਮ ਕਰਹੋ,
ਮੈਂ ਨਹੀਂ ਦੱਸਣ ਲੱਗਾ, ਮੈਂ ਨੀ ਉਹਨਾਂ ਨੂੰ ਕੋਈ ਜਵਾਬ ਦੇਣ ਲੱਗਾ।
ਮੈਂ ਕਿਆ ਜਾਣੋ ਤਿਨੇ ਉੱਚਰੋ,
ਜੇ ਉਹ ਮੈਨੂੰ ਕਹਿਣਗੇ ਵੀ ਗੁਰੂ ਜੀ ਅੱਗੇ ਗਏ ਨੇ ਕਿ ਨਹੀਂ, ਤੇ ਮੈਂ ਉਹਨਾਂ ਨੂੰ ਕਹਾਂਗਾ ਮੈਨੂੰ ਕੀ ਪਤਾ, ਮੈਂ ਤਾਂ ਸਿੱਧਾ ਇਹੀ ਜਵਾਬ ਦਿਆਂਗਾ ਵੀ ਮੈਨੂੰ ਕੀ ਪਤਾ ਗੁਰੂ ਜੀ ਦਾ ਵੀ ਕੌਣ ਨੇ ਕਿੱਥੇ ਗਏ ਨੇ।
ਇਮ ਕੈ ਸਿੱਖ ਗੁਰ ਸੰਗ ਸਿਧਾਰੇ,
ਇਸ ਜੁਗਰਾਜ ਨਾਮ ਦੇ ਇਸ ਜੱਟ ਨੂੰ ਚੌਧਰੀ ਨੂੰ ਕਹਿ ਕੇ ਸਿੱਖ ਸਤਿਗੁਰਾਂ ਦੇ ਨਾਲ ਨਾਲ ਅੱਗੇ ਨੂੰ ਚੱਲ ਪਏ।
ਚਲੇ ਗਏ ਉਦਿਆਨ ਅਗਾਰੇ,
ਚਲਦਿਆਂ ਚਲਦਿਆਂ ਅੱਗੇ ਉਦਿਆਨ ਆ ਗਿਆ, ਜੰਗਲ ਦਾ ਇਲਾਕਾ ਆ ਗਿਆ।
ਬਹੁਤ ਦੂਰ ਪਹੁੰਚੇ ਜਬ ਜਾਈ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਜਦੋਂ ਕੁਝ ਪੈਂਡਾ ਤੈਅ ਕਰਕੇ ਗਏ,
ਪਿੱਛੇ ਮਿਲਿਓ ਇੱਕ ਸਿੰਘ ਆਈ,
ਇਹਨੇ ਨੂੰ ਇੱਕ ਸਿੰਘ ਪਿੱਛੇ ਦੌੜਾ ਕੇ ਘੋੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆ ਕੇ ਮਿਲਿਆ।
ਤਿੰਨ ਸਗਰੀ ਸੁਧ ਆਨ ਸੁਨਾ,
ਉਹਨੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸਾਰੀ ਖਬਰ ਦੱਸੀ।
ਦੇਖੋ ਕਹਾਂ ਸੈਨ ਰਿਪ ਆਈ,
ਮਹਾਰਾਜ ਜੀ ਨੂੰ ਕਹਿਣ ਲੱਗਾ ਸਤਿਗੁਰੂ ਜੀ ਹੁਣ ਕੀ ਖਲੋਤੇ ਵੇਖਦੇ ਹੋ, ਦੁਸ਼ਮਣ ਦੀ ਫੌਜ ਆਪਣੀ ਪੈੜ ਲੱਭਦੀ ਪਿੱਛੇ ਪਿੱਛੇ ਆਪਣੇ ਆਪ ਪਹੁੰਚੀ ਹੈ।
ਜੱਟ ਖੜੋ ਜੁਗਰਾਜ ਬਤਾਵਤ,
ਮਹਾਰਾਜ ਇੱਕ ਜੱਟ ਖੜਾ ਜੁਗਰਾਜ, ਉਹ ਉੱਥੇ ਖਲੋਤਾ ਤੁਰਕਾਂ ਨੂੰ ਦੱਸ ਰਿਹਾ ਵੀ ਗੁਰੂ ਜੀ ਇਧਰ ਨੂੰ ਗਏ ਨੇ, ਹਾਲਾਂਕਿ ਉਹਨੂੰ ਸਿੰਘ ਰੋਕ ਕੇ ਆਏ ਸੀ ਵੀ ਦੱਸੀ ਨਾ ਤੂੰ, ਤੈਨੂੰ ਪੁੱਛਣਗੇ ਤੇ ਆਖੀ ਮੈਨੂੰ ਨੀ ਪਤਾ, ਤੇ ਇਹਨੇ ਕਿਹਾ ਵੀ ਮੈਨੂੰ ਨੀ ਪਤਾ ਮੈਂ ਇੱਦਾਂ ਹੀ ਜਵਾਬ ਦਿਆਂਗਾ। ਇਹਨੇ ਨੂੰ ਸੂਹੀਆ ਇੱਕ ਆ ਗਿਆ, ਜਿਹੜੇ ਮਹਾਰਾਜ ਜੀ ਦੀ ਵੀ ਖਬਰ ਲੈਣ ਵਾਲੇ ਸੂਹੀਏ ਸਨ, ਉਹ ਫਿਰਦੇ ਸਨ, ਉਹ ਆਇਆ ਦੌੜਿਆ, ਕਹਿੰਦਾ ਮਹਾਰਾਜ ਉਹ ਜੁਗਰਾਜ ਨਾਮ ਦਾ ਇੱਕ ਜੱਟ ਖੜਾ ਹੈ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਤੁਰਕਾਂ ਨੂੰ ਸਾਰੀ ਗੱਲ ਦੱਸ ਦਿੱਤੀ ਆ ਵੀ ਗੁਰੂ ਜੀ ਇਧਰ ਨੂੰ ਗਏ ਨੇ, ਇੰਨੇ ਉਹਨਾਂ ਨਾਲ ਬੰਦੇ ਨੇ, ਇੰਨੀਆਂ ਫੌਜਾਂ ਨੇ, ਇੰਨੇ ਹਥਿਆਰ ਨੇ, ਮਹਾਰਾਜ ਉਹ ਸਾਰਾ ਕੁਝ ਦੱਸ ਰਿਹਾ।
ਆਗੇ ਸਤਿਗੁਰੇ ਤਕੋ ਜਾਵਤ,
ਦੱਸ ਰਿਹਾ ਕਿ ਸਤਿਗੁਰੂ ਜੀ ਇਧਰ ਨੂੰ ਅੱਗੇ ਨੂੰ ਜਾ ਰਹੇ ਹਨ।
ਤਿੰਨ ਸੰਗੀ ਸਿੱਖ ਮੋਏ ਹਟਾਇਓ,
ਮਹਾਰਾਜ ਜੀ ਉਹਨੇ ਵੀ ਦੱਸਿਆ ਕਿ ਗੁਰੂ ਜੀ ਦੇ ਨਾਲ ਸੰਗੀ ਸਿੱਖ ਜਾ ਰਹੇ ਸੀ, ਉਨ੍ਹਾਂ ਨੇ ਮੈਨੂੰ ਰੋਕਿਆ ਵੀ ਸੀ ਕਿ ਤੂੰ ਤੁਰਕਾਂ ਨੂੰ ਦੱਸਣਾ ਨੀ ਵੀ ਗੁਰੂ ਜੀ ਕਿੱਧਰ ਗਏ ਨੇ। ਮਹਾਰਾਜ ਇਹ ਵੀ ਗੱਲ ਉਹਨੇ ਦੱਸੀ ਹੈ ਤੁਰਕਾਂ ਨੂੰ, ਇਹ ਵੀ ਖਬਰ ਦਿੱਤੀ ਹੈ ਕਿ ਉਹਨੇ ਕਿਹਾ ਕਿ ਗੁਰੂ ਜੀ ਦੇ ਨਾਲ ਜਿਹੜੇ ਸੰਗੀ ਸਿੱਖ ਸਨ ਉਨ੍ਹਾਂ ਨੇ ਮੈਨੂੰ ਰੋਕਿਆ ਵੀ ਸੀ ਦੱਸਣ ਤੋਂ,
ਕਿਤ ਗੁਰ ਗਏ ਨਾ ਦੇਹੋ ਬਤਾਇਓ,
ਕਿਹਾ ਸੀ ਵੀ ਕਿੱਧਰ ਗੁਰੂ ਜੀ ਗਏ ਨੇ ਤੂੰ ਦੱਸੀ ਨਾ। ਪਰ ਮਹਾਰਾਜ ਜੀ ਉਹ ਫਿਰ ਵੀ ਇਹ ਸਾਰੀਆਂ ਗੱਲਾਂ ਦੱਸਦਾ ਹੋਇਆ ਸਭ ਕੁਝ ਕਹਿ ਕਹਿ ਕੇ ਸੁਣਾ ਰਿਹਾ।
ਮੁਸਲਨ ਕੋ ਲਸ਼ਕਰ ਇਤ ਆਵੇ,
ਇਸ ਕਰਕੇ ਮਹਾਰਾਜ ਉਹਨਾਂ ਮੁਸਲਿਆਂ ਦਾ ਜਿਹੜਾ ਲਸ਼ਕਰ ਹੈ ਉਹ ਚੜ ਕੇ ਆਪਣੇ ਪਿੱਛੇ ਪਿੱਛੇ ਨਾਲ ਨਾਲ ਹੀ ਆ ਰਿਹਾ।
ਭੌਂਕ ਚੌਂਕ ਆਪੇ ਚੱਲ ਜਾਵੇ,
ਮਹਾਰਾਜ ਸੱਚੇ ਪਾਤਸ਼ਾਹ ਜੇ ਉਹ ਨਾਂ ਦੱਸਦਾ, ਜੇ ਜੁਗਰਾਜ ਨਾਂ ਦੱਸਦਾ ਕਿ ਲਸ਼ਕਰ ਮਹਾਰਾਜ ਜੀ ਇਧਰ ਗਏ ਨੇ, ਤੇ ਹੋ ਸਕਦਾ ਸੀ ਵੀ ਉਹ ਜਿਹੜਾ ਤੁਰਕਾਂ ਦਾ ਲਸ਼ਕਰ ਸੀ ਭੌਂਕ ਚੌਂਕ ਕੇ ਇਧਰ ਉਧਰ ਵੇਖ ਕੇ ਆਪੇ ਪਾਸੇ ਨੂੰ ਹਟ ਜਾਂਦੇ ਮੁੜ ਜਾਂਦੇ, ਅੱਗੇ ਹੋਰ ਕਿੰਨਾ ਕੁ ਉਹਨੇ ਪਿੱਛੇ ਆਉਣਾ ਸੀ, ਪਰ ਉਹ ਜੁਗਰਾਜ ਨੇ ਦੱਸ ਦਿੱਤਾ ਇਸ ਕਰਕੇ ਹੁਣ ਉਹ ਤੁਰਕ ਪਿੱਛੇ ਪਿੱਛੇ ਆਪਣੇ ਆ ਰਹੇ ਨੇ।
ਇਮ ਤਿਸ ਨੇ ਸਭ ਬਾਤ ਬਤਾਈ,
ਮਹਾਰਾਜ ਉਹਨੇ ਤੇ ਸਾਰਾ ਬਣਿਆ ਬਣਾਇਆ ਕੰਮ ਵਿਗਾੜ ਦਿੱਤਾ ਹੈ, ਜੇ ਉਹ ਨਾਂ ਦੱਸਦਾ ਤੇ ਆਪੇ ਤੁਰਕਾਂ ਨੇ ਮੁੜ ਜਾਣਾ ਸੀ, ਉਨ੍ਹਾਂ ਨੂੰ ਲੱਭਣਾ ਹੀ ਨਹੀਂ ਸੀ, ਪਤਾ ਹੀ ਨਹੀਂ ਸੀ ਚੱਲਣਾ, ਪਰ ਉਹਦੇ ਦੱਸਣ ਕਰਕੇ ਹੁਣ ਤੁਰਕ ਜਿਹੜੇ ਨੇ ਆਪਣੀ ਭਾਲ ਕਰਦਿਆਂ ਪਿੱਛੇ ਪਿੱਛੇ ਆ ਰਹੇ ਨੇ।
ਸੁਣ ਸ਼੍ਰੀ ਪ੍ਰਭ ਕੈ ਤੈ ਨਾ ਪਚਾਈ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਵੀ ਉਹਦੇ ਢਿੱਡ ਚ ਗੱਲ ਨਹੀਂ ਪਚੀ, ਜੇ ਉਹਨੂੰ ਸਿੰਘ ਨੇ ਰੋਕਿਆ ਸੀ ਤੇ ਉਹਦੇ ਕੋਲੋਂ ਪਚਾਈ ਨਹੀਂ ਗਈ ਅੰਦਰ ਢਿੱਡ ਚ ਗੱਲ ਉਹਦੇ ਪਚੀ ਨਹੀਂ।
ਕੁਲ ਜੁਤ ਅਫਰ ਅਫਰ ਮਰ ਜੈ ਹੈ,
ਜੇ ਨਹੀਂ ਪਚੀ ਤੇ ਕੋਈ ਗੱਲ ਨੀ, ਇਹਦੀ ਕੁਲ ਦੇ ਸਮੇਤ ਹੁਣ ਆਫਰ ਆਫਰ ਕੇ ਮਰਿਆ ਕਰਨਗੇ। ਵੀ ਜੇ ਢਿੱਡ ਚ ਗੱਲ ਪਚਾ ਨਹੀਂ ਸਕਿਆ ਫਾਰਾ ਹੋਇਆ ਤੇ ਬੋਲ ਕੇ ਦੱਸ ਦਿੱਤਾ ਨਾ, ਕਹਿੰਦੇ ਹੁਣ ਆਫਰ ਕੇ ਹੀ ਮਰਿਆ ਕਰਨਗੇ, ਇਹਦੇ ਕੁੱਲ ਦੇ ਸਮੇਤ ਆਫਰ ਕੇ ਹੀ ਮਰਿਆ ਕਰਨਗੇ।
ਇਸ ਤਾਰਨ ਤੇ ਮ੍ਰਿਤਯੂ ਕੋ ਪੈ ਹੈ,
ਜਦੋਂ ਮਰਨ ਲੱਗਿਆ ਕਰਨਗੇ ਨਾ, ਮਰਨ ਸਮੇਂ ਇਹਨਾਂ ਦਾ ਅਫਾਰਾ ਹੋ ਜਾਇਆ ਕਰੇਗਾ, ਇਹਨਾਂ ਦਾ ਪੇਟ ਆਫਰ ਜਿਹਾ ਕਰੇਗਾ ਤੇ ਆਫਰ ਕੇ ਹੀ ਮਰਿਆ ਕਰਨਗੇ।
ਗੁਰ ਬਚ ਤੇ ਸੋ ਆਫਰ ਮਰਿਓ, ਅਬ ਲੋ ਤੈ ਕੁਲ ਸੁਨ ਭੋ ਕਰਿਓ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਨਾਲ ਜਿਹੜਾ ਉਹ ਜੁਗਰਾਜ ਸੀ ਨਾ, ਉਸੇ ਵੇਲੇ ਉਹਨੂੰ ਅਫਾਰਾ ਹੋਇਆ ਤੇ ਆਫਰ ਕੇ ਉਹਦੀ ਮੌਤ ਹੋ ਗਈ, ਆਫਰ ਕੇ ਉਹਦੇ ਪ੍ਰਾਣ ਨਿਕਲ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਅੱਜ ਵੀ ਉਸ ਰਮਿਆਣੇ ਦੇ ਇਲਾਕੇ ਦੇ ਵਿਚ ਉਹਦਾ ਟੱਬਰ ਰਹਿੰਦਾ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ, ਹੁਣ ਨਹੀਂ ਦੱਸ ਸਕਦੇ ਵੀ ਉਸ ਇਲਾਕੇ ਵਿਚ ਕੀ ਹੈ ਕੀ ਨਹੀਂ, ਪਰ ਜਦੋਂ ਭਾਈ ਸਾਹਿਬ ਨੇ ਇਤਿਹਾਸ ਲਿਖਿਆ, ਕਹਿੰਦੇ ਹੁਣ ਵੀ ਮੈਂ ਸੁਣਿਆ ਕਿ ਉਹਨਾਂ ਦੀ ਕੁੱਲ ਦੇ ਵਿਚ ਜਦੋਂ ਵੀ ਕੋਈ ਬੰਦਾ ਮਰਦਾ ਤੇ ਮਰਨ ਵੇਲੇ ਉਹਨੂੰ ਅਫਾਰਾ ਹੀ ਹੁੰਦਾ, ਆਫਰ ਕੇ ਹੀ ਮਰਦਾ। ਕਹਿੰਦੇ ਗੁਰੂ ਸਾਹਿਬ ਦੇ ਬਚਨ ਇਸ ਤਰ੍ਹਾਂ ਹੁਣ ਤੱਕ ਵੀ ਉਸੇ ਤਰ੍ਹਾਂ ਅਟਲ ਨੇ ਜਿਵੇਂ ਸਤਿਗੁਰਾਂ ਨੇ ਕਹੇ ਸਨ।
ਜਬ ਤਿਨ ਕੀ ਮ੍ਰਿਤਯੂ ਹੋਏ ਨਿਹਰਾਈ,
ਕਹਿੰਦੇ ਜਦੋਂ ਉਹਨਾਂ ਦੀ ਕੁੱਲ ਦੇ ਵਿਚੋਂ ਕਿਸੇ ਬੰਦੇ ਦੀ ਵੀ ਮੌਤ ਆਉਂਦੀ ਹੈ ਨਾ, ਮੌਤ ਨੇੜੇ ਆਉਂਦੀ ਹੈ,
ਅਫਰੇ ਤੀਨ ਦਿਵਸ ਮਰ ਜਾਈ,
ਕਹਿੰਦੇ ਤਿੰਨ ਦਿਨ ਅਫਾਰਾ ਰਹਿੰਦਾ ਉਹਨਾਂ ਨੂੰ, ਤਿੰਨ ਦਿਨ ਪਹਿਲਾਂ ਆਫਰ ਜਾਂਦੇ ਨੇ ਜਦੋਂ ਮੌਤ ਆਉਂਦੀ ਹੈ ਨਾ ਉਹਨਾਂ ਦੀ, ਤਿੰਨ ਦਿਨ ਪਹਿਲਾਂ ਆਫਰ ਜਾਂਦੇ ਨੇ, ਤਿੰਨ ਦਿਨ ਹੀ ਅਫਾਰੇ ਦੇ ਨਾਲ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਤਿੰਨ ਦਿਨਾਂ ਬਾਅਦ।
ਅਫਰੇ ਜਰੇ ਚਿਖਾ ਕੇ ਬੀਚ,
ਆਫਰੇ ਹੋਏ ਹੀ ਉਹਨਾਂ ਨੂੰ ਚਿਖਾ ਤੇ ਸਾੜਿਆ ਜਾਂਦਾ, ਮਰ ਜਾਂਦੇ ਨੇ ਨਾ ਜਦੋਂ ਆਫਰੇ ਹੀ ਹੁੰਦਾ ਪੇਟ ਉਹਨਾਂ ਦਾ, ਤੇ ਅਫਰਿਆਂ ਫਰਾਇਆਂ ਨੂੰ ਹੀ ਉਹਨਾਂ ਨੂੰ ਚਿਖਾ ਤੇ ਰੱਖ ਕੇ ਸਾੜਿਆ ਜਾਂਦਾ ਹੈ।
ਲੀਨੋ ਸਰਾਪ ਬਾਦ ਹੀ ਨੀਚ,
ਤਾਂ ਬੇਬੁਕ ਨੀਚ ਨੇ ਬਿਨਾਂ ਕਾਰਨ ਤੁਸੀਂ ਸਰਾਪ ਲੈ ਲਿਆ, ਆਪ ਤਾਂ ਲਿਆ ਹੀ ਆਪਣੀਆਂ ਕੁੱਲਾਂ ਵਾਸਤੇ ਵੀ ਲੈ ਲਿਆ, ਹਾਲਾਂਕਿ ਕਹਿ ਦਿੰਦਾ ਵੀ ਮੈਨੂੰ ਨਹੀਂ ਪਤਾ ਜੀ ਬਸ ਇੰਨਾ ਹੀ ਕਹਿਣਾ ਸੀ, ਪਰ ਬਿਨਾਂ ਕਾਰਨ ਤੋਂ ਹੀ ਹੋਣੀ ਸੀ ਨਾ। ਜਿਹੜੇ ਕਰਮ ਗਤੀ ਬਣਦੀ ਹੈ ਖਾਲਸਾ ਜੀ, ਉਹ ਵੀ ਬੜੀ ਬਲਵਾਨ ਹੁੰਦੀ ਹੈ, ਉਹ ਕਰਮ ਗਤੀ ਬਣ ਗਈ ਇਹਦੀ। ਕਹਿੰਦੇ ਏਦਾਂ ਬਚਨ ਮਹਾਰਾਜ, ਇਹ ਗੁਰੂ ਸਾਹਿਬ ਨੇ ਕੋਈ ਸਰਾਪ ਨਹੀਂ ਦਿੱਤਾ ਕਹਿ ਸਕਦੇ, ਇਹ ਮਹਾਰਾਜ ਜੀ ਦਾ ਕੀਤਾ ਹੋਇਆ ਸਹਿਜ ਸੁਭਾਵਿਕ ਬਚਨ ਹੈ, ਕਿਉਂਕਿ ਸਾਧੂ ਬੋਲਿਆ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਸਾਧੂ ਜੋ ਵੀ ਬੋਲਦਾ ਸਹਿਜ ਸੁਭਾਏ ਸੁੱਤੇ ਸਿੱਧ ਬੋਲਦਾ, ਉਹ ਮਿੱਥ ਕੇ ਨਹੀਂ ਬੋਲਦਾ। ਅਸੀਂ ਜਿਹੜੀ ਗੱਲ ਕਹਿੰਦੇ ਹਾਂ ਨਾ, ਮਿੱਥ ਕੇ ਬੋਲਦੇ ਹਾਂ, ਸੋਚ ਕੇ ਬੋਲਦੇ ਹਾਂ ਵੀ ਆਹ ਗੱਲ ਕਹਿਣੀ ਹੈ, ਪਰ ਸਾਧੂ ਜੋ ਵੀ ਬੋਲਦਾ ਸੁੱਤੇ ਸਿੱਧ ਹੀ ਬੋਲਦਾ, ਉਹਦੀ ਰਚਨਾ ਤੋਂ ਸੁਭਾਵਕ ਹੀ ਬੋਲ ਹੁੰਦੇ ਨੇ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਕੋਈ ਸਰਾਪ ਨਹੀਂ ਦਿੱਤਾ ਹੈ, ਮਹਾਰਾਜ ਜੀ ਦੀ ਰਚਨਾ ਤੋਂ ਸੁੱਤੇ ਸਿੱਧ ਹੀ ਇਹ ਬਚਨ ਹੋਇਆ ਵੀ ਆਫਰ ਕੇ ਮਰਿਆ, ਆਫਰ ਕੇ ਮਰਿਆ ਕਰੇਗੀ ਇਹਨਾਂ ਦੀ ਕੁੱਲ, ਇਹਨਾਂ ਦੇ ਢਿੱਡ ਚ ਗੱਲ ਨਹੀਂ ਪਚੀ। ਤੇ ਕਹਿੰਦੇ ਅੱਜ ਵੀ ਉਸੇ ਤਰ੍ਹਾਂ ਇਹ ਬਚਨ ਮਹਾਰਾਜ ਜੀ ਦਾ ਅਟਲ ਹੈ।
ਚਲੇ ਜਾਤ ਸਤਿਗੁਰੂ ਅਗਾਰੀ,
ਇਸ ਤਰ੍ਹਾਂ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਤੁਰੇ ਜਾ ਰਹੇ ਨੇ।
ਪੀਲੋਂ ਤਰ ਕਰੀਰ ਜੈ ਪਾਰੀ,
ਉੱਥੇ ਪੀਲੂਆਂ ਦੇ ਦਰਖਤ ਖੜੇ ਨੇ, ਕਰੀਰ ਖੜੇ ਹੋਏ ਨੇ।
ਇੱਕ ਗ੍ਰਾਮ ਆਇਓ ਪੁਨ ਔਰ,
ਇਹਨੇ ਨੂੰ ਚਲਦਿਆਂ ਇੱਕ ਪਿੰਡ ਹੋਰ ਅੱਗੇ ਆਇਆ।
ਰੂਪਾ ਖੱਤਰੀ ਬਸ ਤਿਸ ਠੌਰ,
ਪਿੰਡ ਦੇ ਵਿੱਚ ਇੱਕ ਰੂਪੇ ਨਾਮ ਦਾ ਖੱਤਰੀ ਰਹਿੰਦਾ ਸੀ।
ਮਿਲਿਓ ਇੱਕ ਗੁੜ ਰੋੜੀ ਲੈ ਕੇ,
ਗੁੜ ਦੀ ਇੱਕ ਭੇਲੀ ਲੈ ਕੇ ਨਾ, ਗੁੜ ਦੀ ਇੱਕ ਰੋੜੀ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ।
ਬੰਦਨ ਕਰੀ ਥਿਰਿਓ ਅਗਵੈ ਕੇ,
ਇਹਨੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਵੰਦਨਾ ਕੀਤੀ ਬੜੇ ਪਿਆਰ ਨਾਲ।
ਗੁਰੂ ਬਿਲੋਕ ਬੋਲੇ ਤਿਸ ਬੇਰਾ,
ਸਤਿਗੁਰੂ ਜੀ ਨੇ ਇਹਦੇ ਵੱਲ ਵੇਖਿਆ ਤੇ ਵੇਖ ਕੇ ਬੋਲੇ,
ਕਹੋ ਰੂਪਾ ਕਰੀਏ ਇਤ ਡੇਰਾ।
ਮਹਾਰਾਜ ਜੀ ਕਹਿੰਦੇ ਹਾਂ ਬਈ ਰੂਪਿਆ, ਤੇਰੇ ਇਸ ਇਲਾਕੇ ਚ ਡੇਰਾ ਕਰ ਲਈਏ, ਇੱਥੇ ਤੇਰੇ ਇੱਥੇ ਨਗਰ ਦੇ ਵਿਚ ਤੇਰੇ ਘਰ ਕੋਲ ਡੇਰਾ ਕਰ ਲਈਏ।
ਲੜੇ ਤੁਰਕ ਸੋ ਇਸ ਥਲ ਥਿਰੇ,
ਇੱਥੇ ਟਿਕ ਕੇ ਤੁਰਕਾਂ ਨਾਲ ਲੜਾਈ ਕਰਾਂਗੇ, ਤੁਰਕਾਂ ਨਾਲ ਜੰਗ ਕਰਾਂਗੇ।
ਰੂਪਾ ਕਰੀਏ ਇਤ ਡੇਰਾ,
ਇਹ ਰੂਪਿਆ ਦੱਸ ਇੱਥੇ ਡੇਰਾ ਕਰ ਲਈਏ ਜਾਂ ਨਾ ਕਰੀਏ।
ਆਵਤ ਰਿਪਨ ਪ੍ਰਾਨ ਕੋ ਹਰੇ,
ਰੂਪਾ ਬੋਲਿਆ ਕਹਿੰਦਾ ਮਹਾਰਾਜ ਇੱਥੇ ਤੁਰਕ ਆ ਰਹੇ ਨੇ, ਤੇ ਜੇ ਤੁਰਕਾਂ ਨਾਲ ਤੁਸੀਂ ਲੜਾਈ ਕਰੋਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਤੁਹਾਡਾ ਇੱਥੇ ਡੇਰਾ ਕਰਾਇਆ ਤੇ ਉਹ ਮੈਨੂੰ ਮਾਰ ਦੇਣਗੇ।
ਸੁਣ ਬੋਲਿਓ ਨੈ ਪੁੱਜ ਹੈ ਡੇਰਾ।
ਮਹਾਰਾਜ ਜੀ ਨੂੰ ਕਹਿੰਦਾ ਜੀ ਨਹੀਂ ਇੱਥੇ ਤੁਹਾਡਾ ਡੇਰਾ ਕਰਨਾ ਨਹੀਂ ਪੁੱਜਣਾ।
ਤੁਮਰੋ ਤੁਰਕਨ ਸੰਗ ਬਖੇੜਾ।
ਤੁਹਾਡਾ ਤੁਰਕਾਂ ਨਾਲ ਬਖੇੜਾ ਹੈ, ਤੁਹਾਡਾ ਤੁਰਕਾਂ ਨਾਲ ਜੰਗ ਚੱਲਦਾ ਹੈ।
ਲਸ਼ਕਰ ਆਏ ਪਕੜ ਕਰ ਲੇ ਹੈ।
ਲਸ਼ਕਰ ਆ ਜਾਏਗਾ ਆ ਕੇ ਮੈਨੂੰ ਫੜ ਲੈਣਗੇ।
ਸੰਤ ਸਹਿਤ ਸਜਾਏ ਸੋਦੇ ਹੈ।
ਸੰਤਤ ਸਹਿਤ ਸੰਤਾਨ ਸਹਿਤ ਮੈਨੂੰ ਮਾਰ ਕੇ ਸਜ਼ਾ ਦੇਣਗੇ।
ਰਾਮ ਉਜਾਰੇ ਲੂਟੇ ਸਾਰਾ।
ਮੇਰਾ ਸਾਰਾ ਪਿੰਡ ਉਜਾੜ ਕੇ ਰੱਖ ਦੇਣਗੇ, ਲੁੱਟ ਲੈਣਗੇ ਸਾਰੇ ਪਿੰਡ ਨੂੰ।
ਤੁਮ ਉਤਰੇ ਤੇ ਇਤਕ ਬਿਗਾਰਾ।
ਸਾਡਾ ਇੱਥੇ ਉਤਰਨ ਦੇ ਨਾਲ ਮਹਾਰਾਜ ਏਡਾ ਸਾਡਾ ਨੁਕਸਾਨ ਹੋਵੇਗਾ।
ਸੁਣ ਗੁਰ ਕਹਿਓ ਨਹੀਂ ਤੂੰ ਰਹਿ।
ਮਹਾਰਾਜ ਜੀ ਕਹਿੰਦੇ ਚੰਗਾ ਵੀ ਰੂਪਿਆ ਫਿਰ ਤੂੰ ਵੀ ਨਹੀਂ ਰਹਿਣ ਲੱਗਾ।
ਸੰਤਤ ਤੋਏ ਬਿਨਾਸ਼ੀ ਲੈ।
ਤੂੰ ਵੀ ਨਾ ਰਹੇਗਾ ਨਾ ਤੇਰੀ ਸੰਤਾਨ ਰਹੇਗੀ, ਰਹਿਣਾ ਤਾਂ ਕਿਸੇ ਨੀ ਸੰਸਾਰ ਦੇ ਵਿਚ, ਤੇ ਨਾ ਤੂੰ ਰਹੇਗਾ ਨਾ ਸੰਤਾਨ ਰਹੇਗੀ ਤੇਰੀ।
ਉਜਰੇ ਗ੍ਰਾਮ ਬਸੇ ਬਹੁ ਬਾਰੀ।
ਇਹ ਗ੍ਰਾਮ ਕਈ ਵੇਰੀ ਉਜੜੇਗਾ ਕਈ ਵੇਰੀ ਵਸੇਗਾ।
ਦਿਓ ਸਰਾਪ ਇਮ ਦਾਰੁਨ ਭਾਰੀ।
ਇਹਦਾ ਮਹਾਰਾਜ ਜੀ ਨੇ ਬਚਨ ਵੀ ਸੁਭਾਵਕ ਹੀ ਕੀਤਾ ਹੈ।
ਤਬ ਕੋ ਗ੍ਰਾਮ ਬਸੀ ਹੋ ਬਹੁ ਬਾਰੀ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਪਿੰਡ ਉਸ ਦਿਨ ਤੋਂ ਬਾਅਦ ਕਈ ਵੇਰੀ ਉਜੜਿਆ ਤੇ ਕਈ ਵੇਰੀ ਵਸਿਆ। ਸਤਿਗੁਰਾਂ ਦੇ ਬਚਨ ਸਾਰਥਕ ਹੋਏ। ਭਾਈ ਸਾਹਿਬ ਕਹਿੰਦੇ ਮੈਂ ਉੱਥੇ ਜਾ ਕੇ ਪੜਤਾਲ ਕੀਤੀ ਹੈ ਕਿ ਉਹ ਪਿੰਡ ਕਈ ਵੇਰੀ ਵਸਿਆ ਤੇ ਕਈ ਵੇਰੀ ਉਜੜਿਆ ਹੈ।
ਉਜਰੇ ਬਾਰ ਬਾਰ ਸੁਖ ਟਾਰੀ।
ਬਾਰ ਬਾਰ ਉਜੜਦਾ ਹੈ ਸੁਖ ਟਾਲ ਕੇ।
ਸੰਤਤ ਸਹਿਤ ਸੁਖ ਤਰੀ ਮਰੇ।
ਉਹ ਜਿਹੜਾ ਰੂਪਾ ਖੱਤਰੀ ਸੀ ਉਹ ਵੀ ਸੰਤਾਨ ਸਹਿਤ ਮਰ ਮੁੱਕ ਗਿਆ।
ਮੂਲ ਟਾਸ ਸਗਰੋ ਪੈ ਹਰੇ।
ਏਦਾਂ ਜੜ ਸਮੇਤ ਟਾਣੀਆਂ ਵੀ ਖਤਮ ਹੋ ਗਈਆਂ, ਨਾ ਸੰਤਾਨ ਰਹੀ ਨਾ ਅੱਗੇ ਅੱਲ ਚੱਲੀ ਨਾ ਵੰਸ਼ ਚੱਲਿਆ।
ਇਸ ਬਰਸ ਉਜਰੋ ਪਰਿਓ।
ਭਾਈ ਸਾਹਿਬ ਕਹਿੰਦੇ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਕਹਿੰਦੇ 30 ਸਾਲ ਹੋ ਗਏ ਨੇ ਉਹ ਪਿੰਡ ਉਸੇ ਤਰ੍ਹਾਂ ਉਜੜਿਆ ਪਿਆ ਹੈ। ਹੁਣ ਦਾ ਨੀ ਪਤਾ ਕਿ ਵਸਿਆ ਕਿ ਨਹੀਂ ਵਸਿਆ। ਕਹਿੰਦੇ 30 ਸਾਲ ਹੋ ਗਏ ਨੇ ਉਹ ਪਿੰਡ ਉਜੜਿਆ ਹੀ ਪਿਆ ਹੋਇਆ।
ਸੋ ਅਬ ਬਸਿਓ ਸ਼੍ਰਵਨ ਹਮ ਕਰਿਓ।
30 ਸਾਲ ਬਾਅਦ ਹੁਣ ਦੁਬਾਰਾ ਉਹ ਪਿੰਡ ਵਸਿਆ। ਭਾਈ ਸਾਹਿਬ ਕਹਿੰਦੇ ਮੈਂ ਸੁਣਿਆ, ਭਾਈ ਸੰਤੋਖ ਸਿੰਘ ਜੀ ਕਹਿੰਦੇ 30 ਸਾਲ ਉਜੜਿਆ ਰਿਹਾ ਪਿੰਡ, 30 ਸਾਲਾਂ ਬਾਅਦ ਹੁਣ ਕਹਿੰਦੇ ਉਹ ਵਸਿਆ ਮੈਨੂੰ ਪਤਾ ਲੱਗਾ ਹੈ।
ਸਰਾਪ ਕੇ ਬਰ ਸਤ ਗੁਰ ਜਬ ਕਰੇ ਤਤ ਛਿਨ ਹੋਤ ਨਿਮਕ ਨੈ ਟਰੇ।
ਜਿਹੜਾ ਵੀ ਬਚਨ ਸਤਿਗੁਰੂ ਜੀ ਰਸਨਾ ਤੋਂ ਕਰ ਦਿੰਦੇ ਨੇ ਉਹ ਬਚਨ ਅਟਲ ਹੁੰਦਾ, ਉਹ ਤਤਛਿਨ ਪੂਰਾ ਹੁੰਦਾ, ਉਹ ਨਹੀਂ ਟਲਦਾ।
ਚਲੇ ਜਾਤ ਆਗੇ ਉਦਿਆਨ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਤੁਰੇ ਜਾ ਰਹੇ ਨੇ।
ਜਹਾਂ ਨਾ ਗ੍ਰਾਮ ਪਿੱਛੇ ਹੋ ਕਿਸ ਥਾਨ।
ਜੰਗਲ ਦੇ ਇਲਾਕੇ ਚ ਤੁਰੇ ਜਾਂਦੇ ਨੇ ਜਿੱਥੇ ਕੋਈ ਪਿੰਡ ਨਜ਼ਰ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।